ਬਤਾਈ।
ਵਾਹਿਗੁਰੂ ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੇ, ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰੂ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ
ਨਾਸਕ,
ਹਰ ਗੋਬਿੰਦ ਸ਼ੁਭ ਮਤ ਪਰ
ਕਾਸ਼ਕ,
ਸ੍ਰੀ ਹਰ ਰਾਏ ਨਮੋ ਕਰ ਜੋਰੀ, ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ
ਬਹੁੜੀ,
ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋ ਤਰਾ ਪਰੇ ਪੁਨ ਪੁਨ ਸੀਸਾ ਜੀ, ਪੁਨ ਪੁਨ ਬੰਦੋ ਬਾਰ ਬਾਰ ਜਗਦੀਸਾ, ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਣ ਸਕੈ ਮਹਿਮਾ ਜੋ
ਤਿਹਾਰੀ,
ਹਮ ਨਾ ਸਕਤ ਕਰ ਸਿਫਤ ਤੁਮਾ, ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨਾ ਸਕਤ ਕਰ ਸਿਫਤ
ਤੁਮਾਰੀ,
ਆਪ ਲਿਹੋ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਲਿਖੀ ਪਤ੍ਰਿਕਾ ਤਬ ਭਲੇ, ਆਪਨ ਜਨਾਯੋ ਪਿਆਰ, ਆਵਹੋ ਮੋਹੇ ਸਮੀਪ ਅਬ, ਦੁਆਸ਼ ਜੇ ਇਸੀ ਪ੍ਰਕਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਸ਼ਾਮਾਂ ਦੇ ਦੀਵਾਨ ਗੁਰੂ ਕੀ ਹਜ਼ੂਰੀ 'ਚ ਸਜੇ ਹਨ। ਅੰਮ੍ਰਿਤਮਈ ਗੁਰਬਾਣੀ ਦਾ ਨਿਤਨੇਮ ਹੋਇਆ, ਸੁਖਮਣੀ ਸਾਹਿਬ ਦੇ ਜਾਪ, ਰਹਿਰਾ ਸਾਹਿਬ ਦੇ ਪਾਠ, ਭਾਈ ਬਰਿਆਮ ਸਿੰਘ ਜੀ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਹੈ। ਜਿਵੇਂ ਸਤਿਕਾਰਯੋਗ ਸੈਕਟਰੀ ਸਾਹਿਬ ਦੱਸ ਰਹੇ ਸਨ, ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾਗਦੀ ਦਿਵਸ ਸੰਗਤਾਂ ਮਨਾ ਰਹੀਆਂ ਨੇ। ਜੋ ਮਹਾਰਾਜ ਜੀ ਨੇ ਕੱਤਕ ਸੁਦੀ ਦੂਜ ਨੂੰ ਸੰਮਤ 1765 ਦੇ ਵਿੱਚ, 1708 ਈਸਵੀ ਵਿੱਚ ਸ੍ਰੀ ਹਜ਼ੂਰ ਸਾਹਿਬ ਦੀ ਪਾਵਨ ਧਰਤੀ 'ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਵਚਨ ਕੀਤਾ, ਆਗਿਆ ਪਈ ਅਕਾਲ ਕੀ ਤਬਹਿ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪੰਜ ਪਿਆਰੇ, ਅੱਜ ਤੋਂ ਬਾਅਦ ਗ੍ਰੰਥ ਪੰਥ ਗੁਰਮਾਨੀ ਹੈ। ਗ੍ਰੰਥ ਅਤੇ ਪੰਥ ਗੁਰੂ ਰੂਪ ਹੋ ਕੇ ਸੰਗਤਾਂ ਦਾ ਕਲਿਆਣ ਕਰਨਗੇ। ਇਹ ਗੁਰੂ ਸਾਹਿਬ ਜੀ ਨੇ ਹੁਕਮ ਦਿੱਤਾ, ਪੜ੍ਹੀਏ ਸਰਬ ਗੁਰਨ ਗੁਰਬਾਣੀ, ਰੱਖੀਏ ਰਹਿਤ ਜੋ ਹਮੋ ਬਖਾਨੀ, ਗੁਰੂ ਖਾਲਸਾ ਖਾਲਸਾ ਗੁਰੂ, ਅਬ ਤੇ ਹੋਏ ਐਸੀ ਬਿਦ ਸ਼ੁਰੂ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸਵੇਂ ਪਾਤਸ਼ਾਹ ਜੀ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ। ਸ੍ਰੀ ਸਰਬਲੋਕ ਪ੍ਰਕਾਸ਼ ਗ੍ਰੰਥ ਵਿੱਚ ਸਤਿਗੁਰੂ ਫਰਮਾਉਂਦੇ ਹਨ, ਗੁਰੂ ਆਪਨ ਪਾਉ ਸ੍ਰੀ ਖਾਲਸੇ ਸੌਂਪਾ, ਦੁਤੀ ਰੂਪ ਸਤਿਗੁਰੂ ਗ੍ਰੰਥਾ, ਬੋਲਣ ਸਤਿਗੁਰ ਸ਼ਬਦ ਸੰਭਾਖਣ, ਨਾਮ ਗੋਬਿੰਦ ਕੀਰਤਨ ਸੰਥਾ, ਗੁਣਾਨਵਾਦ ਪੁਨ ਸਿਫਤ ਸਲਾਹਨ, ਉਠਤ ਬੈਠਤ ਸੈਨ ਗ੍ਰੰਥਾ, ਪਾਵਨ ਪੰਥ ਖਾਲਸਾ ਪ੍ਰਗਟਿਓ, ਚਾਰ ਬਰਨ ਆਸ਼ਰਮ ਸੋ ਪੰਥਾ। ਗੁਰਾਂ ਨੇ ਆਪਣਾ ਸਰੂਪ ਖਾਲਸੇ ਨੂੰ ਦਿੱਤਾ ਅਤੇ ਦੂਸਰਾ ਰੂਪ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤਾ। ਬੋਲਣ ਸਤਿਗੁਰ ਸ਼ਬਦ ਸੰਭਾਖਣ, ਗੁਰੂ ਨਾਲ ਗੱਲਬਾਤ ਕਰਨੀ ਹੋਵੇ ਸ਼ਬਦ ਬਾਣੀ ਪੜ੍ਹੋ, ਨਾਮ ਗੋਬਿੰਦ ਕੀਰਤਨ ਸੰਥਾ। ਪਰਮੇਸ਼ੁਰ ਦਾ ਨਾਮ ਜਪੀਏ, ਕੀਰਤਨ ਕਰੀਏ, ਕਥਾ ਕਰੀਏ, ਵਾਹਿਗੁਰੂ ਨਾਲ ਗੱਲਾਂ ਬਾਤਾਂ ਹੁੰਦੀਆਂ ਹਨ, ਪਰਮੇਸ਼ੁਰ ਨਾਲ ਬਚਨ ਹੁੰਦੇ ਹਨ। ਨਾਮ ਗੋਬਿੰਦ ਕੀਰਤਨ ਸੰਥਾ, ਗੁਣਾਨ ਵਾਦ ਪੁਨ ਸਿਫਤ ਸਲਾਹਨ, ਉਠਤ ਬੈਠਤ ਸੈਨ ਕਰਨ ਥਾ। ਵਾਹਿਗੁਰੂ ਦੇ ਗੁਣਾਨ ਵਾਦ, ਗੁਣਾਂ ਦਾ ਜਸ ਕਰਨਾ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਵਾਹਿਗੁਰੂ ਦੀ ਸਿਫਤ ਕਰਨੀ, ਗੁਰਬਾਣੀ ਦੇ ਵਿੱਚ ਇਹੀ ਉਪਦੇਸ਼ ਤਾਂ ਸੱਚੇ ਪਾਤਸ਼ਾਹ ਦਿੰਦੇ, ਸਾ ਲਾਹੀ ਸਾ ਲਾਹੇ ਤੀ ਸੁਰਤ ਨਾ ਪਾਈਆ, ਨਦੀਆਂ ਤੈਵਾ ਪਵੇਂ ਸਮੁੰਦ ਨਾ ਜਾਣੀਆਂ, ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ ਜਿਤ ਸਮਨੋ ਨਾ ਵਿਸਰਹਿ। ਸਿਫਤ ਕਰਦਿਆਂ ਕਰਦਿਆਂ ਉਸ ਬੇਪ੍ਰਵਾਹ ਬੇਅਥਾ ਬੇਅੰਤ ਪ੍ਰਭੂ 'ਚ ਲੀਨ ਹੋ ਜਾਣਾ। ਇਸ ਤਰ੍ਹਾਂ ਮਹਾਰਾਜ ਨੇ ਜੁਗਤੀ ਢੰਗ ਤਰੀਕਾ ਦੱਸ ਕੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ। ਅੱਜ ਅਸੀਂ ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਤਾਂ ਮੰਨਦੇ ਹਾਂ, ਮੱਥਾ ਟੇਕਦੇ ਹਾਂ, ਪਰ ਗੁਰੂ ਦੀ ਬਾਣੀ ਨਹੀਂ ਪੜ੍ਹਦੇ। ਗੁਰੂ ਦੀ ਬਾਣੀ ਦਾ ਉਪਦੇਸ਼ ਕੀ ਹੈ ਉਹ ਅਸੀਂ ਸੁਣਦੇ ਨਹੀਂ, ਫਿਰ ਸੁਣ ਵੀ ਲਈਏ ਤਾਂ ਮੰਨਣ ਨੂੰ ਰਾਜ਼ੀ ਨਹੀਂ ਹੁੰਦੇ। ਕਈ ਵਾਰੀ ਅੱਜ ਜਿੰਨੇ ਸਾਡੇ ਪੰਥ ਵਿੱਚ ਝਮੇਲੇ ਹਨ, ਜਿੰਨੀਆਂ ਸਾਡੇ 'ਚ ਕੰਟਰੋਵਰਸੀਆਂ ਹਨ, ਉਹਨਾਂ ਦਾ ਜਦੋਂ ਅਸੀਂ ਦੇਖਦੇ ਹਾਂ ਹੱਲ ਇੱਕੋ ਹੀ ਹੈ ਵੀ ਅਸੀਂ ਗੁਰਬਾਣੀ ਪੜ੍ਹੀਏ, ਗੁਰਬਾਣੀ ਕੀ ਕਹਿੰਦੀ ਹੈ। ਪਰ ਨਹੀਂ, ਅਸੀਂ ਤਾਂ ਗੁਰਬਾਣੀ ਨੂੰ ਸਿਰਫ ਮੱਥਾ ਹੀ ਟੇਕਣਾ ਹੋਇਆ, ਗੁਰੂ ਗ੍ਰੰਥ ਸਾਹਿਬ ਪੜ੍ਹਨਾ ਸੁਣਨਾ ਨਹੀਂ, ਗੁਰੂ ਦਾ ਬਚਨ, ਕਿਉਂਕਿ ਗੁਰੂ ਦਾ ਬਚਨ ਸੁਣਾਂਗੇ, ਬਾਣੀ ਪੜ੍ਹਾਂਗੇ, ਸਾਡੇ ਸ਼ੰਕੇ ਮਿਟ ਜਾਣਗੇ। ਪਰ ਅਸੀਂ ਬਾਣੀ ਨੂੰ ਸਿਰਫ ਮੱਥਾ ਟੇਕਣ ਜੋਗੇ ਰੱਖਿਆ ਹੈ। ਨਹੀਂ ਭਾਈ, ਗੁਰੂ ਸਾਹਿਬ ਦਾ ਪੰਜਵੇਂ ਪਾਤਸ਼ਾਹ ਦਾ ਹੁਕਮ ਹੈ, ਪ੍ਰਭ ਬਾਣੀ ਸ਼ਬਦ ਸੁਪਾਖਿਆ, ਗਾਵੋ ਸੁਣੋ ਪੜ੍ਹੋ ਨਿਤ ਪਾਈ। ਥੋੜ੍ਹਾ ਬਾਹਲਾ ਘੰਟਾ ਅੱਧਾ ਘੰਟਾ ਰੋਜ਼ ਗੁਰਬਾਣੀ ਪੜ੍ਹੋ, ਜਿੰਨਾ ਗੁਰਬਾਣੀ ਪੜ੍ਹਾਂਗੇ ਸੁਣਾਂਗੇ ਉਹ ਤੁਹਾਡੇ ਅੰਦਰ ਪ੍ਰਕਾਸ਼ ਕਰੇਗੀ, ਹਨੇਰਾ ਦੂਰ ਹੋਵੇਗਾ, ਸ਼ੰਕੇ ਮਿਟਣਗੇ, ਮਨ ਨੂੰ ਸ਼ਾਂਤੀ ਆਵੇਗੀ, ਪਰਮੇਸ਼ੁਰ ਦੀ ਭਗਤੀ ਦ੍ਰਿੜ ਹੋਵੇਗੀ, ਸਾਰੇ ਮਨ ਦੀਆਂ ਬੇਚੈਨੀਆਂ ਤੋਂ ਹੀ ਬਾਹਰਲੀਆਂ ਬੇਚੈਨੀਆਂ ਪੈਦਾ ਹੁੰਦੀਆਂ। ਜਿੰਨੀਆਂ ਦੁਨੀਆਂ 'ਚ ਲੜਾਈਆਂ ਝਗੜੇ ਹਨ, ਭਾਵੇਂ ਉਹ ਕਿਸੇ ਮੁਲਕ ਦਾ ਦੂਸਰੇ ਮੁਲਕ ਨਾਲ ਝਗੜਾ ਹੈ, ਕਿਸੇ ਇੱਕ ਕੌਮ ਦਾ ਦੂਸਰੀ ਕੌਮ ਨਾਲ ਝਗੜਾ ਹੈ, ਕਿਸੇ ਇੱਕ ਜਾਤੀ ਦਾ ਦੂਸਰੀ ਜਾਤੀ ਨਾਲ ਝਗੜਾ ਹੈ, ਕਿਸੇ ਇੱਕ ਵਿਅਕਤੀ ਦਾ ਦੂਸਰੇ ਵਿਅਕਤੀ ਨਾਲ ਝਗੜਾ ਹੈ, ਸਾਰੇ ਝਗੜਿਆਂ ਦੀ ਜੜ੍ਹ ਮਨ ਹੀ ਹੈ। ਮਨ ਦੇ ਵਿੱਚ ਹੀ ਅਗਿਆਨਤਾ ਹੁੰਦੀ ਹੈ, ਗਲਤ ਫਹਿਮੀ ਹੁੰਦੀ ਹੈ, ਅੰਧਕਾਰ ਹੁੰਦਾ ਅਤੇ ਅਸੀਂ ਲੜਾਈ ਦੇ ਰਾਹ 'ਤੇ ਤੁਰ ਪੈਂਦੇ ਹਾਂ। ਜਦੋਂ ਮਨ ਦੇ ਵਿੱਚ ਸ਼ਾਂਤੀ ਆ ਜਾਵੇ ਬਾਹਰ ਵੀ ਸ਼ਾਂਤੀ ਆ ਜਾਂਦੀ ਹੈ। ਸੋ ਗੁਰਬਾਣੀ ਤੋਂ ਹੀ ਇਹ ਸ਼ਾਂਤੀ ਪੈਦਾ ਹੋਣੀ ਹੈ। ਗੁਰਬਾਣੀ ਨੇ ਸ਼ੰਕੇ ਮੇਟਣੇ ਹਨ। ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਆਓ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜੀਏ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਿੰਘ ਸੱਜ ਕੇ ਨਾਮ ਬਾਣੀ ਨਾਲ ਜੁੜ ਕੇ ਜੀਵਨ ਸਫਲਾ ਕਰੀਏ। ਸੋ ਜੋ ਲੜੀਵਾਰ ਕਥਾ ਗੁਰਦਰਬਾਰ ਵਿੱਚ ਚੱਲ ਰਹੀ ਹੈ ਉਹਦੀ ਆਪਾਂ ਵਿਚਾਰ ਇਤਿਹਾਸ ਸੁਣ ਰਹੇ ਹਾਂ। ਸ਼੍ਰੀ ਗੁਰੂ ਅਰਜਨ ਦੇਵ ਦਾ ਵੱਡਾ ਭਰਾ ਬਾਬਾ ਪ੍ਰਿਥੀ ਚੰਦ ਚੰਦੂ ਨਾਲ ਭਿਆਲੀ ਪਾ ਰਿਹਾ ਹੈ। ਚੰਦੂ ਕਿਉਂਕਿ ਸੁਲੀ ਖਾਨ ਆਇਆ ਸੀ, ਉਹ ਤਾਂ ਭੱਠੇ 'ਚ ਸੜ ਕੇ ਮਰ ਗਿਆ, ਹੁਣ ਪ੍ਰਿਥੀਏ ਦਾ ਕੋਈ ਚਾਰਾ ਨਹੀਂ ਚੱਲਦਾ। ਉਹਨੇ ਚੰਦੂ ਦੇ ਨਾਲ, ਕਿਉਂਕਿ ਚੰਦੂ ਦੀ ਚਿੱਠੀ ਆਈ ਸੀ ਪ੍ਰਿਥੀਏ ਨੂੰ ਵੀ ਬਾਬਾ ਪ੍ਰਿਥੀ ਚੰਦ ਜੀ, ਮੈਂ ਤੁਹਾਨੂੰ ਪਿੰਡ ਦਵਾਇਆ ਅਤੇ ਮੇਰੇ ਦਿੱਤੇ ਪਿੰਡ 'ਤੇ ਤੁਸੀਂ ਰਹਿ ਰਹੇ ਹੋ, ਜੇ ਮੈਂ ਬਾਦਸ਼ਾਹ ਕੋਲ ਸਿਫਾਰਿਸ਼ ਨਾ ਕਰਦਾ, ਪਟਾ ਨਾ ਲਿਖਦਾ, ਅੱਜ ਤੁਸੀਂ ਦਰਬਦਰ ਭਟਕਦੇ ਹੋਣਾ ਸੀ। ਮੈਂ ਤਾਂ ਤੁਹਾਨੂੰ ਪਿੰਡ ਦਵਾਇਆ ਅਤੇ ਤੁਸੀਂ, ਤੁਹਾਡੇ ਭਰਾ ਨੇ ਮੇਰੀ ਬੇਟੀ ਦਾ ਰਿਸ਼ਤਾ ਛੱਡ ਦਿੱਤਾ, ਆਪਣੇ ਭਰਾ 'ਤੇ ਦਬਾਅ ਪਾਓ ਗੁਰੂ ਅਰਜਨ ਦੇਵ 'ਤੇ ਕਿ ਉਹ ਮੇਰੀ ਬੇਟੀ ਦਾ ਰਿਸ਼ਤਾ ਲੈ ਲਵੇ। ਚੰਦੂ ਕੋਲ ਜਦੋਂ ਇਹ ਚਿੱਠੀ ਪਹੁੰਚੀ, ਚੰਦੂ ਦੀ ਚਿੱਠੀ ਪ੍ਰਿਥੀਆ ਕੋਲ ਪਹੁੰਚੀ ਤਾਂ ਪ੍ਰਿਥੀਆ ਖੁਸ਼ ਵੀ ਹੋਇਆ ਅਤੇ ਦੁਖੀ ਵੀ ਹੋਇਆ। ਖੁਸ਼ ਤਾਂ ਇਸ ਕਰਕੇ ਹੋਇਆ ਵੀ ਚਲੋ ਗੁਰੂ ਅਰਜਨ ਦੇਵ ਦਾ ਕੋਈ ਵੱਡਾ ਦੁਸ਼ਮਣ ਮੈਨੂੰ ਲੱਭ ਗਿਆ। ਦੁਖੀ ਇਸ ਕਰਕੇ ਹੋਇਆ ਬਈ ਕਿਤੇ ਇਹ ਨਾ ਹੋਵੇ ਲੱਕੜੀ ਦੇ ਨਾਲ ਘੁਣ ਵੀ ਪੀਸਿਆ ਜਾਵੇ, ਮੇਰਾ ਤਾਂ ਗੁਰੂ ਅਰਜਨ ਨਾਲ ਕੋਈ ਲੇਗਾ ਦੇਗਾ ਹੀ ਨਹੀਂ, ਮੇਰੀ ਤਾਂ ਉਹਨਾਂ ਨਾਲ ਕੋਈ ਸਾਂਝ ਨਹੀਂ, ਅਤੇ ਮੈਨੂੰ ਸਰਕਾਰ ਕਿਤੇ ਦੋਸ਼ੀ ਨਾ ਬਣਾ ਦੇਵੇ। ਫਟਾਫਟ ਚਿੱਠੀ ਦਾ ਜਵਾਬ ਲਿਖਿਆ ਕਿ ਖਾਨ ਸਾਹਿਬ, ਚੰਦੂ ਜੀ, ਦੀਵਾਨ ਜੀ, ਤੁਸੀਂ ਸਾਡੇ ਨਾਲ ਨਾਰਾਜ਼ ਨਾ ਹੋਵੋ, ਅਸੀਂ ਤੁਹਾਡੇ ਹੀ ਬੰਦੇ ਹਾਂ। ਗੁਰੂ ਅਰਜਨ ਦੇਵ ਹੋਰਾਂ ਨਾਲ ਸਾਡੀ ਕੋਈ ਸਾਂਝ ਨਹੀਂ, ਉਹਨਾਂ ਤੋਂ ਅਸੀਂ ਕੀ ਲੈਣਾ, ਉਹ ਤਾਂ ਮੇਰੇ ਦੁਸ਼ਮਣ, ਉਹਨਾਂ ਨੇ ਮੈਨੂੰ ਘਰੋਂ ਕੱਢਿਆ ਹੋਇਆ ਹੈ। ਇਸ ਪ੍ਰਕਾਰ ਨਾਲ ਚਿੱਠੀ ਲਿਖ ਕੇ ਚੰਦੂ ਕੋਲ ਪਹੁੰਚਾਈ, ਚੰਦੂ ਨੇ ਪੜ੍ਹੀ, ਚੰਦੂ ਵੀ ਖੁਸ਼ ਹੋਇਆ ਵੀ ਚਲੋ ਗੁਰੂ ਅਰਜਨ ਦੇਵ ਦਾ ਭਰਾ ਮੇਰੇ ਨਾਲ ਹੈ, ਘਰ ਦਾ ਪੇਤੀ ਲੰਕਾ ਢਾਏ, ਹੁਣ ਅਸੀਂ ਗੁਰੂ ਅਰਜਨ ਦੇਵ ਨੂੰ ਕਾਬੂ ਕਰ ਲਵਾਂਗੇ। ਚੰਦੂ ਨੇ ਦੁਬਾਰਾ ਚਿੱਠੀ ਫਿਰ ਲਿਖੀ ਹੈ ਕਿ ਜੇ ਤੁਸੀਂ ਸੱਚੀ ਮੁੱਚੀ ਗੁਰੂ ਅਰਜਨ ਤੋਂ ਬਦਲਾ ਲੈਣਾ ਚਾਹੁੰਦੇ ਹੋ, ਮੇਰੇ ਨਾਲ ਆ ਜਾਓ, ਆਪਾਂ ਰਲ ਕੇ ਕੰਮ ਕਰਾਂਗੇ। ਇਹ ਹੁਣ ਦੋਵੇਂ ਪਿਰਥੀਆ ਅਤੇ ਚੰਦੂ ਕਿਵੇਂ ਇਕੱਠੇ ਹੋਣਗੇ, ਅੱਜ ਦੇ ਪ੍ਰਕਰਨ ਦੀ ਇਹ ਕਥਾ ਪ੍ਰੇਮ ਨਾਲ ਸਰਵਣ ਕਰੀਏ। ਸਾਰੀ ਸੰਗਤ ਸੁਰਤੀਆਂ ਬਿਰਤੀਆਂ ਇਕਾਗਰ ਕਰਕੇ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਲਿਖੀ ਪ੍ਰਤ ਕਾ ਤਬ ਭਲੇ।
ਸਤਸੰਗ ਜੀ, ਚੰਦੂ ਨੇ ਦੁਬਾਰਾ ਚਿੱਠੀ ਲਿਖੀ ਹੈ,
ਆਪਣੇ ਜਨਾਏ ਹੋ ਪਿਆਰ।
ਹੁਣ ਫਿਰ ਅੱਗੇ ਤਾਂ ਧਮਕੀ ਦੇ ਕੇ ਲਿਖੀ ਸੀ, ਦਬਕਾ ਮਾਰ ਕੇ ਹੁਣ ਪ੍ਰੇਮ ਨਾਲ ਲਿਖੀ ਹੈ,
ਆਵਹੋ ਮੋਹੇ ਸਮੀਪ ਅਬ।
ਕਿ ਬਾਬਾ ਪਿਰਥੀ ਚੰਦ ਜੀ, ਜੇ ਸੱਚੀ ਤੁਸੀਂ ਗੁਰੂ ਅਰਜਨ ਦੇਵ ਨਾਲ ਨਹੀਂ ਬਣਾਉਣੀ, ਬਣਾ ਕੇ ਰੱਖੀ ਹੋਈ ਤੇ ਮੇਰੇ ਨਾਲ ਬਣਾਉਣੀ ਹੈ, ਤਾਂ ਤੁਸੀਂ ਮੇਰੇ ਕੋਲ ਆ ਜਾਓ।
ਦੁਆਸ਼ ਜੇ ਇਸੀ ਪ੍ਰਕਾਰ,
ਜੇ ਤੁਹਾਡੀ ਗੁਰੂ ਅਰਜਨ ਦੇਵ ਦੇ ਨਾਲ ਦੁਆਸ਼ ਦੁਸ਼ਮਣੀ ਹੈ, ਤਾਂ ਮੇਰੇ ਦਰਵਾਜ਼ੇ ਤੁਹਾਡੇ ਲਈ ਖੁੱਲ੍ਹੇ ਹਨ, ਜਦੋਂ ਮਰਜ਼ੀ ਆਓ।
ਚੌਪਈ ਰਚੋ ਜਤਨ ਮਿਲ ਸੰਗ ਤੁਮਾਰੇ।
ਮੈਂ ਤੁਹਾਡੇ ਨਾਲ ਰਲ ਕੇ ਦੋਵੇਂ ਆਪਾਂ ਐਸਾ ਕੋਈ ਯਤਨ ਕਰਾਂਗੇ।
ਗਹਿ ਲੈ ਹੋ ਤਤ ਛਿਨ ਤਿਸ ਮਾਰੇ।
ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਕਰ ਲਵਾਂਗੇ ਤੇ ਮਰਵਾ ਦਿਆਂਗੇ।
ਮੈਂ ਜੇ ਸਹਾਇਕ ਹੋਇਓ ਹੋ ਤੇਰਾ।
ਹੇ ਬਾਬਾ ਪ੍ਰਿਥੀ ਚੰਦ, ਜੇ ਮੈਂ ਤੇਰੀ ਸਹਾਇਤਾ ਤੇ ਖੜ ਗਿਆ ਨਾ, ਫਿਰ ਤੇਰਾ ਕੰਮ ਬਣਿਆ ਹੀ ਬਣਿਆ ਹੈ। ਹਾਂਜੀ,
ਬਣੈ ਕਾਜ ਤਜ ਕਸ਼ਟ ਵਡੇਰਾ।
ਫਿਰ ਤੂੰ ਇਹ ਸਮਝ ਲੈ, ਕੰਮ ਬਣਿਆ ਹੀ ਆ, ਸਾਰੇ ਕਸ਼ਟ ਦੂਰ ਹੋ ਜਾਣਗੇ।
ਇਤਿਆਦਿਕ ਲਿਖ ਚਾਰ ਪਠਾਵਾ।
ਇਸ ਪ੍ਰਕਾਰ ਚਿੱਠੀ ਲਿਖ ਕੇ ਆਪਣੇ ਦੂਤ ਨੂੰ ਭੇਜਿਆ ਹੈ।
ਮਿਲਹੋ ਆਨ ਕਹੋ ਜਿਮ ਗਹਿ ਜਾਵਾ।
ਬਸ ਤੁਸੀਂ ਬਾਬਾ ਜੀ ਚਿੱਠੀ ਪੜ੍ਹ ਕੇ ਦਿੱਲੀ ਆਓ, ਅਤੇ ਫਿਰ ਆਪਾਂ ਦੋਵੇਂ ਰਲ ਕੇ ਇਹੋ ਜਿਹੀ ਵਿਉਂਤਬੰਦੀ ਕਰਾਂਗੇ, ਇਹੋ ਜਿਹੀ ਕੋਈ ਸਕੀਮ ਬਣਾਵਾਂਗੇ ਕਿ ਗੁਰੂ ਅਰਜਨ ਦੇਵ ਸਾਡੇ ਜਾਲ 'ਚ ਫਸ ਜਾਣਗੇ।
ਪੰਥ ਉਲੰਘਤ ਕੋਠੇ ਆਇਓ।
ਦਿੱਲੀ ਤੋਂ ਚਿੱਠੀ ਲੈ ਕੇ ਦੂਤ ਚੱਲਿਆ ਅਤੇ ਕੋਠੇ ਗੁਰੂ ਕੇ, ਜੋ ਸਾਧ ਸੰਗਤ ਜੀ ਬਰਨਾਲਾ ਬਾਜਾ ਖਾਨਾ ਰੋਡ ਦੇ ਉੱਤੇ ਭਗਤੇ ਭਾਈ ਦੇ ਲਾਗੇ, ਕੋਠਾ ਗੁਰੂ ਇੱਕ ਪਿੰਡ ਹੈ, ਉੱਥੇ ਰਹਿੰਦਾ ਸੀ ਪ੍ਰਿਥੀ ਚੰਦ, ਉੱਥੇ ਆ ਗਿਆ।
ਮਿਲ ਪ੍ਰਿਥੀਏ ਸੋ ਸਕਲ ਸੁਣਾਇਓ।
ਪ੍ਰਿਥੀਏ ਨੂੰ ਮਿਲ ਕੇ ਸਾਰੀ ਬਾਤ ਇਸ ਤਰ੍ਹਾਂ ਦੱਸੀ ਸੁਣਾਈ ਹੈ।
ਤੁਬ ਦਿਸ਼ ਤੇ ਮੈਂ ਬਹੁ ਸਮਝਾਇਓ।
ਕਹਿਣ ਲੱਗਾ ਕਿ ਬਾਬਾ ਜੀ, ਤੁਸੀਂ ਜਿਹੜੀ ਚਿੱਠੀ ਲਿਖੀ ਸੀ ਮੈਂ ਉਹ ਵੀ ਰੱਖ ਦਿੱਤੀ ਚੰਦੂ ਦੇ ਅੱਗੇ, ਤੇ ਮੈਂ ਆਪਣੇ ਜ਼ਬਾਨੀ ਤੌਰ ਤੇ ਵੀ ਉਹਨਾਂ ਨੂੰ ਸਮਝਾਈ ਸਾਰੀ ਗੱਲ।
ਸੁਣ ਹਰਖਿਓ ਅਬ ਨਿਕਟ ਬੁਲਾਇਓ।
ਤੇ ਬਾਬਾ ਜੀ, ਤੁਹਾਡੀ ਚਿੱਠੀ ਪੜ੍ਹ ਕੇ, ਤੁਹਾਡੀ ਗੱਲ ਸੁਣ ਕੇ ਦੀਵਾਨ ਚੰਦੂ ਬੜਾ ਖੁਸ਼ ਹੋਇਆ, ਉਹਨੇ ਤੁਹਾਨੂੰ ਆਪਣੇ ਕੋਲ ਸੱਦਿਆ, ਇੱਕ ਵਾਰੀ ਤੁਸੀਂ ਦਿੱਲੀ ਤਸ਼ਰੀਫ ਲੈ ਚੱਲੋ, ਦੀਵਾਨ ਚੰਦੂ ਨੂੰ ਮਿਲੋ, ਫਿਰ ਆਪਣਾ ਕੰਮ ਬਣਿਆ ਹੀ ਸਮਝੋ। ਹਾਂਜੀ,
ਮਿਲਹੋ ਦੋਹਨ ਕੋ ਸੁਧਰੈ ਕਾਜੂ।
ਦੋਵਾਂ ਦਾ ਕੰਮ ਹੈ, ਤੁਹਾਡਾ ਵੀ ਅਤੇ ਚੰਦੂ ਦਾ ਦੁਸ਼ਮਣ ਇੱਕੋ ਹੀ ਹੈ। ਕਹਿੰਦੇ ਦੁਸ਼ਮਣ ਦਾ ਦੁਸ਼ਮਣ ਦੋਸਤ ਹੋ ਜਾਂਦਾ, ਅਸੀਂ ਹੁਣ ਦੋਸਤ ਹਾਂ, ਗੁਰੂ ਅਰਜਨ ਸਾਡਾ ਦੁਸ਼ਮਣ ਹੈ। ਹਾਂਜੀ,
ਉਠੋ ਚਰਨ ਧਰ ਮਗ ਮਹਿ ਆਜੂ।
ਅੱਜ ਹੀ ਤੁਸੀਂ ਤਿਆਰੀ ਕਰ ਲਓ, ਅੱਜ ਹੀ ਦਿੱਲੀ ਨੂੰ ਚੱਲ ਪਓ, ਬਸ ਜਿੰਨਾ ਛੇਤੀ ਦਿੱਲੀ ਪਹੁੰਚੋਗੇ ਉਨੀ ਸਮ ਛੇਤੀ ਕੰਮ ਬਣੇਗਾ। ਹਾਂਜੀ,
ਨਹਿ ਬੂਝੋ ਪਾਂਦਾ ਚੱਲ ਪਰੀਏ ਹੈ।
ਪਾਂਦੇ ਨੂੰ ਵੀ ਪੁੱਛਣ ਦੀ ਲੋੜ ਕੋਈ ਨਹੀਂ, ਸਿਆਣੇ ਉਹ ਕਹਾਵਤ ਚੱਲੀ ਆਉਂਦੀ ਨਾ ਵੀ ਕਹਿੰਦੇ ਵੀ ਨੇਕੀ ਤੇ ਪੁੱਛ ਗਿੱਛ ਕੀ ਕਰਨੀ ਹੋਈ, ਵੀ ਪਾਂਦਾ ਪੁੱਛਣ ਦੀ ਨਹੀਂ ਲੋੜ। ਪਹਿਲੇ ਜ਼ਮਾਨੇ 'ਚ ਲੋਕ ਘਰੋਂ ਤੁਰਦੇ ਸੀ ਨਾ, ਅਤੇ ਪਾਂਦੇ ਨੂੰ ਪੁੱਛਿਆ ਕਰਦੇ ਸੀ ਵੀ ਅਸੀਂ ਫਲਾਣੀ ਤਰੀਕ ਨੂੰ ਜਾਈਏ, ਕਦੋਂ ਜਾਈਏ, ਕਿਹੜੀ ਮੂਰਤ ਚੰਗੀ ਹੈ। ਕਹਿਣ ਦਾ ਮਤਲਬ ਹੈ ਵੀ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਅੱਜ ਹੀ ਹੁਣੇ ਹੀ ਦਿੱਲੀ ਨੂੰ ਚੱਲ ਪਓ ਬਾਬਾ ਜੀ।
ਆਪਣਾ ਮਨੋਰਥ ਪੂਰਨ ਕਰੀਆ ਹੈ।
ਆਪਣਾ ਮਨੋਰਥ ਪੂਰਾ ਕਰ ਲਓ, ਤੁਸੀਂ ਗੁਰੂ ਬਣਨਾ ਚਾਹੁੰਦੇ ਹੋ ਅਤੇ ਅਸੀਂ ਗੁਰੂ ਅਰਜਨ ਨੂੰ ਮਾਰਨਾ ਚਾਹੁੰਦੇ ਹਾਂ, ਤੇ ਇਹ ਰਲ ਕੇ ਕੰਮ ਹੋਵੇਗਾ। ਹਾਂਜੀ,
ਸੁਣ ਪ੍ਰਿਥੀ ਨਹਿ ਬਿਲ ਮਲਗਾਈ।
ਪ੍ਰਿਥੀ ਚੰਦ ਨੇ ਸੁਣ ਕੇ ਦੇਰੀ ਨਹੀਂ ਲਾਈ, ਉਸੇ ਵੇਲੇ ਹੀ ਤਿਆਰੀ ਕਰ ਲਈ। ਹਾਂਜੀ,
ਬੜਵਾ ਪਰ ਕਾਠੀ ਬੰਧਵਾਈ,
ਨੌਕਰ ਨੂੰ ਕਿਹਾ ਵੀ ਮੇਰੀ ਘੋੜੀ ਦੇ ਕਾਠੀ ਪਾ। ਆਪਾਂ ਅੱਗੇ ਤੇ ਪਾਲਕੀ 'ਚ ਬਹਿ ਕੇ ਜਾਂਦਾ ਹੁੰਦਾ ਸੀ ਪ੍ਰਿਥੀ ਚੰਦ ਕਿਤੇ ਜਾਂਦਾ ਸੀ। ਪਾਲਕੀ ਜਰਾ ਆਰਾਮ ਦੀ ਸਵਾਰੀ ਹੈ, ਜਿਵੇਂ ਅੱਜ ਕੱਲ੍ਹ ਕੋਈ ਕਾਰ ਦੇ ਵਿੱਚ ਜਾਂ ਹਵਾਈ ਜਹਾਜ਼ ਜਾਵੇ, ਆਰਾਮ ਨਾਲ ਜਾਣਾ ਚਾਹੇ, ਅਤੇ ਉਦੋਂ ਪਾਲਕੀ ਦੇ ਵਿੱਚ ਹੁੰਦਾ ਸੀ। ਪਾਲਕੀ ਕਹਾਰ ਮੋਢਿਆਂ 'ਤੇ ਚੁੱਕ ਕੇ ਲਿਜਾਂਦੇ ਸੀਗੇ, ਬੰਦਾ ਵਿੱਚ ਸੁੱਤਾ ਜਾਂਦਾ ਸੀ ਆਰਾਮ ਨਾਲ, ਅਤੇ ਕਿਉਂਕਿ ਆਪਣੇ ਆਪ ਨੂੰ ਗੁਰੂ ਹੀ ਸਮਝਦਾ ਸੀ। ਪ੍ਰਿਥੀ ਚੰਦ ਗੁਰੂ ਰਾਮਦਾਸ ਦਾ ਵੱਡਾ ਪੁੱਤਰ ਸੀ, ਠਾਠ ਬਾਠ ਤਾਂ ਰੱਖਦਾ ਸੀ, ਪਰ ਅੱਜ ਪਾਲਕੀ 'ਚ ਨਹੀਂ ਬੈਠਾ, ਘੋੜੀ 'ਤੇ ਸਵਾਰ ਹੋਇਆ। ਉਹਦਾ ਕਾਰਨ ਇਹ ਹੈ ਵੀ ਪਾਲਕੀ ਨੇ ਹੌਲੇ ਹੌਲੇ ਜਾਣਾ, ਅਤੇ ਇਹਨੂੰ ਤਾਂ ਵੀ ਮੈਨੂੰ ਖੰਭ ਲੱਗ ਜਾਣ ਅਤੇ ਮੈਂ ਉੱਡ ਕੇ ਦਿੱਲੀ ਚਲਾ ਜਾਵਾਂ। ਉਸੇ ਵੇਲੇ ਘੋੜੀ 'ਤੇ ਕਾਠੀ ਪਵਾਈ, ਕਹਿੰਦਾ ਵੀ ਮੈਂ ਛੇਤੀ ਦਿੱਲੀ ਜਾਣਾ ਅਤੇ ਤੁਸੀਂ ਮੇਰੀ ਘੋੜੀ ਕੱਸ ਦਿਓ। ਹਾਂਜੀ,
ਮਿਹਰਬਾਨ ਸੋਂ ਕਰ ਕਰ ਪਿਆਰੂ,
ਮਿਹਰਬਾਨ ਨੂੰ ਲਾਡ ਪਿਆਰ ਕਰਕੇ ਉਹਦਾ ਮੱਥਾ ਚੁੰਮ ਕੇ ਉਹਨੂੰ ਆਸ਼ੀਰਵਾਦ ਦੇ ਕੇ ਪ੍ਰਿਥੀਆ ਤੁਰ ਪਿਆ। ਹਾਂਜੀ,
ਛੋਰਿਓ ਕਰ ਚੌਕਸ ਪਰਵਾਰੂ,
ਮਿਹਰਬਾਨ ਪ੍ਰਿਥੀ ਚੰਦ ਦਾ ਪੁੱਤਰ ਸੀ, ਉਹਨੂੰ ਸਮਝਾਤਾ, ਪੁੱਤਰ ਤੂੰ ਖਿਆਲ ਰੱਖੀ ਪਿੱਛੋਂ ਮੈਂ ਦਿੱਲੀ ਚੱਲਿਆ, ਮੈਂ ਆਇਆ ਹੀ ਸਮਝ, ਅਤੇ ਆਉਂਦਿਆਂ ਸਾਰ ਹੀ ਫਿਰ ਕੰਮ ਬਣ ਜਾਣਾ ਆਪਣਾ, ਸਾਰੇ ਗੁਰੂ ਘਰ ਦੇ ਆਪਾਂ ਮਾਲਕ ਬਣ ਜਾਣਾ ਹੈ।
ਅਬ ਕੇ ਜਾਏ ਲੈ ਹੈ ਗਾਦੀ,
ਆਪਾਂ ਐਤਕੀ ਜਾਂਦਿਆਂ ਸਾਰ ਦਿੱਲੀ ਮੈਂ ਜਾ ਕੇ ਬਾਦਸ਼ਾਹ ਕੋਲੋਂ ਗੁਰਿਆਈ ਗੱਦੀ ਲੈ ਲੈਣੀ, ਉੱਥੇ ਦੀਵਾਨ ਚੰਦੂ ਨਾਲ ਮੇਰੀ ਬੈਠਣ ਉੱਠਣ ਹੈ, ਬਾਦਸ਼ਾਹ ਦੇ ਕੋਲ ਗੱਲਬਾਤ ਕਰਾਂਗੇ, ਦੀਵਾਨ ਚੰਦੂ ਨੂੰ ਮਿਲਾਂਗੇ ਅਤੇ ਆਪਣਾ ਰਾਹ ਸਾਫ਼ ਕਰਾਂਗੇ। ਹਾਂਜੀ,
ਸ਼ਾਹੋ ਦੀਵਾਨ ਭਇਓ ਬਹੁ ਬਾਦੀ,
ਬਾਦਸ਼ਾਹ ਦਾ ਜੋ ਦੀਵਾਨ ਹੈ ਚੰਦੂ, ਉਹ ਸਾਡਾ ਮਿੱਤਰ ਬਣ ਜਾਏਗਾ, ਕਿਉਂਕਿ ਗੁਰੂ ਅਰਜਨ ਦੇਵ ਦਾ ਉਹ ਵੈਰੀ ਹੈ। ਹਾਂਜੀ,
ਕਹੇ ਇਤਿਆਦਿਕ ਕਰਮੋ ਸੰਗ,
ਆਪਣੀ ਘਰਵਾਲੀ ਕਰਮੋ ਨੂੰ ਵੀ ਇਹ ਗੱਲਾਂ ਸਮਝਾਈਆਂ, ਆਪਣੇ ਪੁੱਤਰ ਨੂੰ ਵੀ ਸਮਝਾਈਆਂ। ਹਾਂਜੀ,
ਧੀਰਜ ਦੇ ਕਰ ਚੱਲਿਓ ਉਮੰਗ,
ਆਪਣੇ ਪੁੱਤਰ ਅਤੇ ਆਪਣੀ ਘਰਵਾਲੀ ਕਰਮੋ ਨੂੰ ਧੀਰਜ ਦੇ ਕੇ ਪ੍ਰਿਥੀ ਚੰਦ ਚੱਲ ਪਿਆ।
ਚਲੇ ਦੂਰ ਮਗ ਬਾਸੁਰ ਸਾਰੇ,
ਹੁਣ ਦਿੱਲੀ ਪਹੁੰਚਣਾ ਸੀ ਲਗਭਗ, ਉੱਥੋਂ ਤੇ ਬਰਨਾਲੇ ਦੇ ਇਲਾਕੇ 'ਚੋਂ 300 ਮੀਲ ਬਣ ਹੀ ਜਾਂਦਾ, ਅਤੇ ਸਾਰਾ ਦਿਨ ਫਿਰ ਸਫ਼ਰ ਕਰਦਾ ਘੋੜੀ ਦੇ ਉੱਤੇ।
ਨਿਜ ਮਹਿ ਨਿਸਮਹਿ ਬਸੈ ਕੋ ਕਰਮ ਚ ਤਾਰੇ,
ਰਾਤ ਕਿਤੇ ਪੈ ਜਾਂਦੀ ਹੈ ਕਿ ਉੱਥੇ ਸਰਾਂ 'ਚ ਰੁਕ ਜਾਂਦਾ, ਪਰ ਸੋਚਦਾ ਇਹੀ ਰਹਿੰਦਾ ਬਈ ਸਵੇਰੇ ਆਪਾਂ ਇੰਨਾ ਪਿੰਡਾ ਕਰਕੇ ਦਿੱਲੀ ਪਹੁੰਚ ਜਾਣਾ, ਕੱਲ੍ਹ ਪਹੁੰਚਾਂਗਾ ਕਿ ਪਰਸੋਂ ਪਹੁੰਚਾਂਗਾ, ਅਤੇ ਇਸੇ ਕਾਲ ਦੇ ਵਿੱਚ ਵੀ ਮੈਂ ਆਹ ਗੱਲ ਕਰਨੀ ਹੈ, ਆਹ ਗੱਲ ਕਰਨੀ ਹੈ, ਫਲਾਣੇ ਬੰਦੇ ਨੂੰ ਮਿਲਣਾ, ਉਹਦੇ ਨਾਲ ਇਹ ਗੱਲ ਕਰਨੀ ਹੈ, ਚੰਦੂ ਨਾਲ ਮੈਂ ਇਸ ਤਰ੍ਹਾਂ ਗੱਲ ਕਰਨੀ ਹੈ, ਬਾਦਸ਼ਾਹ ਨਾਲ ਮੈਂ ਇਸ ਤਰ੍ਹਾਂ ਗੱਲ ਕਰਨੀ ਹੈ, ਦਿਮਾਗ ਵਿੱਚ ਇਹੀ ਗੱਟੀਆਂ ਗਣੀ ਜਾਂਦਾ। ਹਾਂਜੀ,
ਥੋੜ੍ਹੇ ਦਿਨ ਮੈਂ ਦਿੱਲੀ ਗਇਓ,
ਥੋੜ੍ਹੇ ਦਿਨਾਂ ਵਿੱਚ ਹੀ 3-4 ਦਿਨਾਂ 'ਚ ਦਿੱਲੀ ਪਹੁੰਚ ਗਿਆ। ਹਾਂਜੀ,
ਰਵਿਸ਼ਿਓ ਕਿਤੇ ਨਿਵੇਸ਼ ਕਰ ਦਿਓ,
ਦਿੱਲੀ ਪਹੁੰਚ ਕੇ ਕਿਸੇ ਜਗ੍ਹਾ 'ਤੇ ਰਾਤ ਰਹਿਣ ਵਾਸਤੇ ਆਪਣਾ ਕਮਰਾ ਲਿਆ, ਆਪਣਾ ਡੇਰਾ ਬਣਾਇਆ ਉੱਥੇ। ਹਾਂਜੀ,
ਬਣਿਓ ਦਾਸ ਤਬ ਚੰਦੂ ਪਾਸ,
ਅਤੇ ਆਪਣਾ ਇੱਕ ਨੌਕਰ ਚੰਦੂ ਦੇ ਘਰ ਭੇਜਿਆ ਵੀ ਦੀਵਾਨ ਚੰਦੂ ਨੂੰ ਖਬਰ ਕਰ ਦੇ ਕਿ ਗੁਰੂ ਸਾਹਿਬ ਆਏ ਨੇ। ਆਪਣੇ ਆਪ ਨੂੰ ਗੁਰੂ ਸਾਹਿਬ ਲਿਖਦਾ ਹੁੰਦਾ ਸੀ, ਗੁਰੂ ਸਾਹਿਬ ਹੀ ਬੋਲਦਾ ਹੁੰਦਾ ਸੀ, ਉਹਨਾਂ ਦੀਆਂ ਜਿਹੜੀਆਂ ਮੀਣਿਆਂ ਦੀਆਂ ਕਿਤਾਬਾਂ ਹਨ, ਪੋਥੀਆਂ ਹਨ, ਉਹਨਾਂ ਦੇ ਵਿੱਚ ਵੀ ਉਹ ਪ੍ਰਿਥੀ ਚੰਦ ਦਾ ਨਾਂ ਨਹੀਂ ਲਿਖਦੇ, ਸਿਰਫ ਇੰਨਾ ਹੀ ਲਿਖਦੇ ਆ ਵੀ ਗੁਰੂ ਸਾਹਿਬ 5 ਪਾਤਸ਼ਾਹੀਆਂ ਨੂੰ ਮੰਨਦੇ ਹਨ। ਦੇਖੋ, ਪ੍ਰਿਥੀ ਚੰਦ ਗੁਰੂ ਅਰਜਨ ਦੇਵ ਨੂੰ ਨਹੀਂ ਸੀ ਮੰਨਦਾ, ਪਰ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ ਅਤੇ ਉਹਦਾ ਪੋਤਰਾ ਹਰਜੀ, ਉਹਨਾਂ ਨੇ ਜਿਹੜੇ ਗ੍ਰੰਥ ਲਿਖੇ ਹਨ, ਜਨਮ ਸਾਖੀ ਗੁਰੂ ਨਾਨਕ ਦੇਵ ਜੀ ਦੀ ਲਿਖੀ ਹੈ, ਉਹਦੇ ਵਿੱਚ 5ਵੇਂ ਪਾਤਸ਼ਾਹ ਨੂੰ ਗੁਰੂ ਮੰਨਿਆ, 5ਵੇਂ ਪਾਤਸ਼ਾਹ ਦਾ ਬੜਾ ਨਾਂ ਸਤਿਕਾਰ ਨਾਲ ਲਿਖਿਆ ਗੁਰੂ ਅਰਜਨ ਦੇਵ। ਉਸ ਤੋਂ ਬਾਅਦ 6ਵੀਂ ਥਾਂ 'ਤੇ ਉਹਨੇ ਪ੍ਰਿਥੀ ਚੰਦ ਦਾ ਨਾਂ ਨਹੀਂ ਲਿਖਿਆ, ਸਿਰਫ ਉਹਨੂੰ ਗੁਰੂ ਸਾਹਿਬ ਕਹਿੰਦੇ ਸੀ, ਅਤੇ ਮਿਹਰਬਾਨ ਆਪਣੇ ਆਪ ਨੂੰ 7ਵੀਂ ਪਾਤਸ਼ਾਹੀ ਮਿਹਰਬਾਨ ਗੁਰੂ ਮਿਹਰਬਾਨ ਲਿਖਦਾ ਸੀ, ਇਹ ਉਹਨਾਂ ਨੇ ਆਪਣੀ ਤਰਤੀਬ ਬਣਾਈ ਹੋਈ ਸੀ। ਸੋ ਮਿਹਰਬਾਨ ਦਾ ਪਿਓ ਪ੍ਰਿਥੀ ਚੰਦ ਆਪਣੇ ਆਪ ਨੂੰ ਇੱਦਾਂ ਲਿਖਦਾ, ਕਹਿੰਦਾ ਵੀ ਦੀਵਾਨ ਨੂੰ ਕਹਿ ਦਿਓ ਕਿ ਗੁਰੂ ਸਾਹਿਬ ਹੋਰੀ ਆਏ ਨੇ ਮਿਲਣ ਤੁਹਾਨੂੰ। ਹਾਂਜੀ
ਆਇਓ ਮੈਂ ਉਰ ਧਰੇ ਹੁਲਾਸ,
ਮੈਂ ਤੁਹਾਨੂੰ ਮਿਲਣ ਆਇਆ ਹਾਂ ਬੜੀ ਖੁਸ਼ੀ ਨਾਲ, ਬੜੇ ਉਤਸ਼ਾਹ ਨਾਲ। ਹਾਂਜੀ
ਸੁਣ ਸੁਧ ਕੋ ਨਿਜ ਨਿਕਟ ਬੁਲਾਇਓ,
ਕਹਿੰਦੇ ਚੰਦੂ ਨੂੰ ਵੀ ਚਾਹ ਚੜ ਗਿਆ ਵੀ ਚਲੋ ਗੁਰੂ ਅਰਜਨ ਦੇਵ ਦਾ ਵੱਡਾ ਭਰਾ ਸਾਡੇ ਨਾਲ ਰਲਣ ਵਾਸਤੇ ਆ ਗਿਆ, ਹੁਣ ਘਰ ਦਾ ਭੇਤੀ ਲੰਕਾ ਢਾਏਗਾ, ਅਸੀਂ ਗੁਰੂ ਅਰਜਨ ਦੇਵ ਨੂੰ ਮਰਵਾਵਾਂਗੇ। ਉਸਨੇ ਬੜੇ ਸਤਿਕਾਰ ਨਾਲ ਸੱਦਿਆ ਪਿਰਥੀ ਚੰਦ ਨੂੰ।
ਜਾਏ ਦਾਸ ਨੇ ਤਬੈ ਸੁਣਾਇਓ,
ਨੌਕਰ ਵਾਪਸ ਆਇਆ, ਉਹਨੇ ਆ ਕੇ ਬਾਬੇ ਪਿਰਥੀ ਚੰਦ ਨੂੰ ਕਿਹਾ ਕਿ ਬਾਬਾ ਜੀ ਦੀਵਾਨ ਜੀ ਵੀ ਤੁਹਾਨੂੰ ਮਿਲਣ ਲਈ ਬੜੇ ਉਤਾਵਲੇ ਨੇ, ਚਲੋ ਚੱਲ ਕੇ ਮੁਲਾਕਾਤ ਕਰੋ। ਹਾਂਜੀ
ਗਮਨ ਹੋ ਤੁਰਤ ਕਾਜ ਬਣ ਆਇਓ,
ਕੰਮ ਬਣਿਆ ਪਿਆ ਹੈ, ਦੀਵਾਨ ਚੰਦੂ ਮੱਲ ਤੁਹਾਨੂੰ ਮਿਲਣ ਲਈ ਬੈਠਾ ਹੈ, ਉਡੀਕ ਰਿਹਾ ਹੈ।
ਸੁਣ ਪ੍ਰਿਥੀਆ ਮਨ ਮਹਿਰ ਖਾਇਓ,
ਸੁਣ ਕੇ ਪ੍ਰਿਥੀਆ ਬੜਾ ਖੁਸ਼ ਹੋਇਆ, ਉਹਨੂੰ ਬੜਾ ਚਾਹ ਚੜਿਆ ਵੀ ਅੱਜ ਗੱਲ ਬਣ ਗਈ ਸਮਝੋ। ਹਾਂਜੀ
ਸੂਖਮ ਬਹੁ ਪਾਲਨ ਕੋ ਜਾਮਾ,
ਬਰੀਕ ਕੱਪੜੇ ਦਾ, ਮਲਮਲੀ ਰੇਸ਼ਮੀ ਕੱਪੜੇ ਦਾ, ਸੂਖਮ ਕੱਪੜੇ ਦਾ, ਬੜੀਆਂ ਵੱਡੀਆਂ ਕਲੀਆਂ ਵਾਲਾ ਲੰਮਾ ਚੋਲਾ ਜਿਹੜਾ ਸਪੈਸ਼ਲ ਸਵਾ ਕੇ ਰੱਖਿਆ ਹੋਇਆ ਸੀ ਦਰਬਾਰੇ ਸਰਕਾਰੀ ਦਰਬਾਰੇ ਜਾਣ ਨੂੰ, ਬਾਬੇ ਪਿਰਥੀ ਚੰਦ ਨੇ ਉਹ ਚੋਲਾ ਪਾਇਆ। ਹਾਂਜੀ
ਪਹਿਰ ਪਾਗ ਬਾਂਧੀ ਅਭਿਰਾਮਾ,
ਔਰ ਸਿਰ ਦੇ ਉੱਤੇ ਚੀਰੇ ਵਾਲੀ ਬੜੀ ਸੋਹਣੀ ਪੱਗ ਬੰਨੀ, ਬੜੀ ਸੁੰਦਰ ਪੱਗ ਬੰਨ ਕੇ ਸੋਹਣਾ ਨਵਾਂ ਰੇਸ਼ਮੀ ਚੋਲਾ ਪਾ ਕੇ ਸੱਜ ਧੱਜ ਕੇ,
ਪੁਨ ਚੰਦੂ ਕੇ ਦੈਬੇ ਹੇਤ,
ਤੇਰ ਗਲ ਵਿੱਚ ਹੀਰਿਆਂ ਮੋਤੀਆਂ ਦੀ ਮਾਲਾ ਪਾ ਕੇ, ਬਾਬਾ ਬੜਾ ਸਜਿਆ ਤਜਿਆ ਹੈ ਤਾਂ ਸੁਨੱਖਾ ਸੀ ਬਾਬਾ ਪਿਰਥੀ ਚੰਦ ਵੀ, ਕਿਉਂ ਸਾਹਿਬ ਗੁਰੂ ਰਾਮਦਾਸ ਦਾ ਵੱਡਾ ਪੁੱਤਰ ਸੀ, ਸਤਿਗੁਰੂ ਬੜੇ ਸੁੰਦਰ ਸਰੂਪ ਹੋਏ ਗੁਰੂ ਰਾਮਦਾਸ ਮਹਾਰਾਜ ਜੀ, ਪਿਰਥੀ ਚੰਦ ਵੀ ਅਤੇ ਗੁਰੂ ਅਰਜਨ ਦੇਵ ਜੀ, ਇਹ ਸਾਰੇ ਭਰਾ ਬੜੇ ਸ਼ਕਲ ਸੂਰਤ ਕਰਕੇ ਸੁੰਦਰ ਸਨ, ਪਰ ਬਿਰਤੀਆਂ ਦਾ ਫਰਕ ਸੀਗਾ। ਕਈ ਵਾਰੀ ਸ਼ਕਲਾਂ ਇੱਕੋ ਜਿਹੀਆਂ ਵੀ ਹੁੰਦੀਆਂ ਪਰ ਅਕਲਾਂ ਨਹੀਂ ਇੱਕੋ ਜਿਹੀਆਂ ਹੁੰਦੀਆਂ। ਪਿਰਥੀ ਚੰਦ ਦੀ ਬਿਰਤੀ ਜਿਹੜੀ ਸੀ ਉਹ ਬੜੀ ਨੀਵੀਂ ਸੀ, ਮੈਲੀ ਸੀ, ਤੋ ਚੋਲਾ ਪਾਇਆ, ਬੜੀ ਸੋਹਣੀ ਪੱਗ ਬੰਨ੍ਹੀ, ਗੁਰੂਆਂ ਵਾਲਾ ਲਿਬਾਸ ਬਣਾ ਕੇ, ਗਲ ਵਿੱਚ ਦੁਪੱਟਾ ਪਾ ਕੇ, ਬਾਬਾ ਪਿਰਥੀ ਚੰਦ ਚੰਦੂ ਨੂੰ ਬਹੁਤ ਸੋਹਣੀਆਂ ਸੁਗਾਤਾਂ ਭੇਟਾ ਕਰਨ ਲਈ ਵੀ ਚੰਦੂ ਕੋਲ ਚੱਲਿਆ, ਉਹਨੂੰ ਕੋਈ ਸਰੋਪਾ ਵੀ ਤਾਂ ਵਧੀਆ ਦੇਣਾ, ਉਹਨੂੰ ਇਹ ਕਹਿਣਾ ਵੀ ਇਹ ਗੁਰੂ ਘਰ ਦਾ ਸਰੋਪਾ ਹੈ, ਵਧੀਆ ਦੁਸ਼ਾਲੇ ਨਾਲ ਲੈ ਕੇ ਚੱਲ ਪਿਆ। ਹਾਂਜੀ
ਜਿਮ ਸਿਰ ਪਾਓ ਗੁਰੂ ਸਿੱਖ ਦੇ,
ਜਿਵੇਂ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਸਰੋਪੇ ਦਿੰਦੇ ਨੇ, ਗੁਰੂ ਘਰ ਦੀ ਮਰਯਾਦਾ ਹੈ, ਗੁਰੂ ਮਹਾਰਾਜ ਆਪਣੇ ਸਿੱਖਾਂ ਨੂੰ ਬਖਸ਼ਿਸ਼ਾਂ ਦਿੰਦੇ, ਸਰੋਪੇ ਦਿੰਦੇ ਆ। ਇਹ ਪੁਰਾਤਨ ਹੀ ਚੱਲੀ ਆ ਰਹੀ ਹੈ ਮਰਯਾਦਾ ਸਰੋਪੇ ਦੀ, ਅੱਜ ਕੱਲ੍ਹ ਕਈ ਨਵੇਂ ਖਿਆਲਾਂ ਵਾਲੇ ਕਹਿਣ ਲੱਗ ਜਾਂਦੀ ਇਹ ਸਰੋਪੇ ਦੀ ਮਰਯਾਦਾ ਜੀ ਨਵੀਂ ਚੱਲੀ, ਨਵੀਂ ਨਹੀਂ ਹੈ, ਇਹ ਗੁਰੂ ਕਾਲ ਤੋਂ ਚੱਲੀ ਹੋਈ ਹੈ। ਗੁਰੂ ਸਾਹਿਬ ਆਪ ਬਖਸ਼ਿਸ਼ ਸਰੋਪਾ ਸਿੱਖਾਂ ਨੂੰ, ਉਹਨਾਂ ਦੀ ਕਮਾਈ ਬੰਦਗੀ ਪਿਆਰ ਭਗਤੀ ਵੇਖ ਕੇ ਦਇਆ ਕਰਦੇ ਸਨ। ਸੋ ਉਸੇ ਤਰ੍ਹਾਂ ਹੀ ਬਾਬਾ ਪਿਰਥੀ ਚੰਦ ਵੀ ਗੁਰੂ ਘਰ ਦੀ ਰੀਸ ਕਰਦਾ ਹੋਇਆ ਸਰੋਪਾ ਲੈ ਕੇ ਗਿਆ ਹੈ। ਹਾਂਜੀ
ਅਧਿਕ ਮੋਲ ਕੀ ਪੱਗ ਮੰਗਾਈ,
ਬਹੁ ਕੀਮਤੀ ਬਹੁ ਮੁੱਲੀ ਪੱਗ ਚੰਦੂ ਨੂੰ ਦੇਣ ਵਾਸਤੇ ਮੰਗਵਾਈ ਹੈ। ਹਾਂਜੀ
ਜਰੀ ਛੋਰ ਦੁਆ ਬਹੁਤ ਲਗਾਈ,
ਉਹਨਾਂ ਜ਼ਮਾਨਿਆਂ 'ਚ ਪੱਗਾਂ ਅੱਜ ਵਰਗੀਆਂ ਨਹੀਂ ਸੀ ਹੁੰਦੀਆਂ, ਪਹਿਲਾਂ ਮਹਿੰਗੀਆਂ ਪੱਗਾਂ ਦੇ ਦੋਵੇਂ ਕਿਨਾਰਿਆਂ ਦੇ ਉੱਤੇ ਜਰੀ ਦਾ ਤਿੱਲੇ ਦੀ ਕਢਾਈ ਕੱਢੀ ਹੁੰਦੀ ਸੀ, ਅਗਲੇ ਪਾਸੇ ਵੀ ਉਹ ਛਮਲੇ ਵਾਸਤੇ ਪਿੱਛੇ ਲਟਕਾਉਣ ਲਈ, ਉੱਤੇ ਕੁੱਲਾ ਕਰਨ ਲਈ ਕਈ ਕਿਸਮ ਦੀਆਂ ਪੱਗਾਂ ਹੁੰਦੀਆਂ ਸੀ, ਕਈ ਤਰ੍ਹਾਂ ਦੇ ਰੰਗ ਉਹਨਾਂ ਨੂੰ ਕੀਤੇ ਹੁੰਦੇ ਸੀ। ਉਹ ਇਸ ਤਰ੍ਹਾਂ ਦੀ ਮਹਿੰਗੀ ਪੱਗ ਜਿਹੜੀ ਹੈ ਚੰਦੂ ਨੂੰ ਦੇਣ ਵਾਸਤੇ, ਜਿਹਦੇ ਵਿੱਚ ਸੁਨਹਿਰੀ ਤਾਰਾਂ ਨਾਲ ਕਢਾਈ ਕੱਢੀ ਹੋਈ ਹੈ ਜਰੀਦਾਰ, ਉਹ ਮੰਗਵਾਈ ਹੈ। ਹਾਂਜੀ
ਤੈਸੇ ਲੀਓ ਦੋਕੂਲ ਅਛੇਰਾ,
ਅਤੇ ਗਲ ਵਿੱਚ ਪਾਉਣ ਵਾਲਾ ਜਿਹੜਾ ਦੁਪੱਟਾ ਦੁਸ਼ਾਲਾ, ਇਹਨੂੰ ਦੁਕੂਲ ਕਹਿੰਦੇ, ਦੋਵਾਂ ਮੋਢਿਆਂ ਤੋਂ ਜੋ ਆਉਂਦਾ ਹੈ ਆਪਾਂ ਇਹਨੂੰ ਹਜੂਰੀਆ ਕਹਿੰਦੇ ਹਾਂ, ਪਰ ਆਮ ਲੋਕਾਂ ਦੀ ਬੋਲੀ 'ਚ ਦੁਕੂਲ ਜਾਂ ਦੁਪੱਟਾ, ਦੁਪੱਟਾ ਮੈਨੇ ਦੋ ਪਾਸੇ ਲਟਕਣ ਵਾਲਾ, ਆਮ ਦੁਪੱਟਾ ਸਮਝਦੇ ਵੀ ਬੀਬੀਆਂ ਦਾ ਹੁੰਦਾ, ਉਹ ਬੀਬੀਆਂ ਦੇ ਵੀ ਸਿਰ 'ਤੇ ਹੁੰਦਾ ਅਤੇ ਦੋਵੇਂ ਪਾਸੇ ਲੈਂਦੀਆਂ, ਇਸ ਕਰਕੇ ਉਹਨੂੰ ਵੀ ਦੁਪੱਟਾ ਕਹਿੰਦੇ, ਪਰ ਜਿਹੜਾ ਗਲ 'ਚ ਪਾਇਆ ਜਾਂਦਾ ਉਹਨੂੰ ਵੀ ਦੋ ਪੱਟਾ, ਦੋ ਤਰ੍ਹਾਂ ਦੇ ਦੋਵੇਂ ਪਾਸੇ ਪੱਟੇ ਦੀ ਤਰ੍ਹਾਂ ਲਟਕਦਾ ਹੈ। ਸੋ ਦੋ ਪੱਟਾ ਉਹ ਦੋ ਦਕੂਲ ਕੱਪੜਾ ਗਲ 'ਚ ਪਾਉਣ ਲਈ ਵਧੀਆ ਲਿਆ ਹੈ। ਹਾਂਜੀ
ਤਿਸ ਹਿੱਤ ਖਰਚਿਓ ਮੋਲ ਵਡੇਰਾ,
ਉਹਦੇ 'ਤੇ ਵੀ ਬੜਾ ਖਰਚ ਕੀਤਾ, ਮਹਿੰਗੇ ਕੱਪੜੇ ਦਾ, ਚੰਗੇ ਮਹਿੰਗੇ ਕੱਪੜੇ ਦਾ ਦੁਪੱਟਾ ਲਿਆ। ਹਾਂਜੀ
ਦਾਸ ਪਾਸ ਤੇ ਸੋ ਉਚਵਾਏ।
ਨੌਕਰ ਕੋਲੋਂ ਦਾਸ ਕੋਲੋਂ ਚੀਜ਼ਾਂ ਚੁਕਵਾ ਲਈਆਂ, ਪੱਗ ਵੀ, ਦੁਸ਼ਾਲਾ ਵੀ, ਕਲਜ ਪਾਉਣ ਵਾਲਾ ਹਜੂਰੀਆ ਵੀ, ਅਤੇ ਨਾਲ ਕੁਝ ਮੇਵੇ, ਬਦਾਮ, ਗਿਰੀਆਂ, ਕਾਜੂ, ਮਿਸ਼ਰੀ ਵਗੈਰਾ ਪ੍ਰਸ਼ਾਦ ਵਜੋਂ। ਇਹ ਲੈ ਕੇ ਨੌਕਰ ਨੂੰ ਕਿਹਾ ਚੁੱਕ, ਉਹ ਨਾਲ ਨੌਕਰ ਚੁੱਕ ਕੇ ਤੁਰ ਪਿਆ ਸੇਵਾਦਾਰ। ਬਾਬੇ ਪਿਰਥੀ ਚੰਦ ਹੋਰੀ ਬੜੀ ਟੌਰ ਦੇ ਨਾਲ ਤੁਰੇ ਜਾਂਦੇ ਆ। ਹਾਂਜੀ,
ਅਪਰ ਵਸਤਰ ਤੇ ਲੀਨ ਦੁਰਾਏ,
ਉੱਤੇ ਕੱਪੜੇ ਦੇ ਨਾਲ, ਰੁਮਾਲ ਦੇ ਨਾਲ ਇਹ ਭੇਡਾਂ ਢੱਕ ਲਈ, ਕਿਉਂਕਿ ਕਿਸੇ ਨੂੰ ਸਰੋਪਾ ਦੇਣਾ, ਪ੍ਰਸ਼ਾਦ ਦੇਣਾ ਨੰਗਾ ਨਹੀਂ ਲੈ ਕੇ ਜਾਂਦੇ। ਇਹ ਮਰਜ਼ਾਦਾ ਸਲੀਕੇ ਸਨ ਪੁਰਾਣੇ ਬਜ਼ੁਰਗਾਂ ਦੇ ਦੱਸੇ ਹੋਏ, ਵੀ ਪ੍ਰਸ਼ਾਦਾ ਵੀ ਲੈ ਕੇ ਜਾਣਾ, ਢੱਕ ਕੇ ਲੈ ਕੇ ਜਾਣਾ, ਕੋਈ ਪ੍ਰਸ਼ਾਦ ਲੈ ਕੇ ਜਾਣਾ ਢੱਕ ਕੇ ਲੈ ਕੇ ਜਾਣਾ, ਕੋਈ ਸਰੋਪਾ ਲੈ ਕੇ ਜਾਣਾ ਢੱਕ ਕੇ ਲੈ ਕੇ ਜਾਣਾ। ਉਹਨੂੰ ਸੋਹਣੇ ਥਾਲ ਦੇ ਵਿੱਚ ਰੱਖ ਲੈਂਦੇ ਸੀ, ਉੱਤੇ ਰੁਮਾਲ ਪਾ ਲੈਂਦੇ ਸੀ, ਉੱਤੋਂ ਵੀ ਰੁਮਾਲ ਪਾ ਕੇ ਨੌਕਰ ਨੇ ਹੱਥ ਵਿੱਚ ਉਹ ਰਕੇਬ, ਆਪਾਂ ਥਾਲ ਕਹਿੰਦੇ ਹਾਂ, ਉਸ ਵੇਲੇ ਦੀ ਵੱਡੀਆਂ ਰਕੇਬਾਂ ਹੁੰਦੀਆਂ ਸੀ, ਮੁਸਲਮਾਨੀ ਬੋਲੀ ਹੈ, ਉਹ ਰਕੇਬ ਦੇ ਵਿੱਚ ਰੱਖ ਕੇ ਲੈ ਚੱਲੇ ਆ। ਹਾਂਜੀ,
ਕੁਛਕ ਸੰਗ ਨਰ ਪਹੁੰਚਿਓ ਜਾਈ,
5-7 ਬੰਦੇ ਵੀ ਨਾਲ ਲੈ ਕੇ ਗਿਆ ਹੋਇਆ ਸੀ ਪਿਰਥੀ ਚੰਦ, ਆਪਣੇ ਪੱਖੀ ਬੰਦੇ 5-7 ਨਾਲ, ਇਕੱਲਾ ਤਾਂ ਜਾਣਾ ਨਹੀਂ, ਗੁਰੂ ਸਾਹਿਬ ਝੁਕਵਾਉਂਦਾ ਆਪਣੇ ਆਪ ਨੂੰ, ਹੋ ਸਕਦਾ 2-4 ਬੰਦੇ ਦਿੱਲੀ ਦੇ ਵੀ ਨਾਲ ਰਲ ਗਏ ਹੋਣ, ਅਤੇ 2-4 ਪਿੰਡੋਂ ਲੈ ਗਿਆ ਸੀ। ਉਹ 5-7 ਬੰਦੇ ਨਾਲ, ਨੌਕਰ ਚਾਕਰ ਨਾਲ, ਬਾਬਾ ਪਿਰਥੀ ਚੰਦ ਚੰਦੂ ਦੇ ਘਰ ਪਹੁੰਚ ਗਿਆ। ਹਾਂਜੀ,
ਆਵਤ ਹੈ ਸੁਧ ਅਗਰ ਪਠਾਈ,
ਪਹਿਲਾਂ ਖਬਰ ਭੇਜਤੀ ਵੀ ਦੀਵਾਨ ਜੀ ਗੁਰੂ ਸਾਹਿਬ ਆ ਰਹੇ ਨੇ। ਹਾਂਜੀ,
ਖਰੋ ਭਇਓ ਚੰਦੂ ਜਬ ਹੇਰਾ,
ਚੰਦੂ ਨੇ ਹੁਣ ਉਹ ਜਿੱਦਾਂ ਦਾ ਪ੍ਰਭਾਵ ਦੇਖਣਾ ਸੀ ਉੱਦਾਂ ਉਹਨੇ ਵੀ ਖੜਨਾ ਸੀ। ਚੰਦੂ ਅੱਗੋਂ ਦੀ ਹੱਥ ਜੋੜ ਕੇ ਖੜਾ ਹੋ ਗਿਆ ਵੀ ਗੁਰੂ ਸਾਹਿਬ ਆਏ ਹੈ, ਭਾਵੇਂ ਹੈ ਤਾਂ ਪਤਾ ਉਹਨੂੰ ਵੀ ਹੈ ਵੀ ਇਹ ਕਾਹਦੇ ਕੰਮ ਲਈ ਆਇਆ, ਚੋਰ ਅਤੇ ਚੋਰ ਮਸੇਰੇ ਭਾਈ ਨੇ, ਪਰ ਇੱਕ ਦੁਨਿਆਵੀ ਸਲੀਕਾ ਜਿਹਾ ਬਣਾਇਆ ਹੁੰਦਾ। ਚੰਦੂ ਵੀ ਖਲੋ ਗਿਆ ਵੀ ਪਿਰਥੀ ਚੰਦ ਆਇਆ। ਹਾਂਜੀ,
ਮਿਲੇ ਭੋਜਨ ਪਰ ਜੁਗਤ ਸਵੇਰਾ,
ਦੋਵੇਂ ਇੱਕ ਦੂਜੇ ਨੂੰ ਜੱਫੀ ਪਾ ਕੇ ਮਿਲੇ, ਦੋਵੇਂ ਗਲਵੱਕੜੀ ਪਾ ਕੇ ਮਿਲੇ ਹਨ। ਹਾਂਜੀ,
ਹੁਣ ਬੈਠੇ ਇੱਕ ਆਸਨ ਦੋ,
ਅਤੇ ਬਾਬੇ ਪਿਰਥੀ ਚੰਦ ਨੂੰ ਆਪਣੇ ਕੋਲ ਵਧੀਆ ਪਲੰਘ ਦੇ ਉੱਤੇ ਦੀਵਾਨ ਖਾਨੇ ਵਿੱਚ ਚੰਦੂ ਨੇ ਬਿਠਾ ਲਿਆ, ਇੱਕੋ ਆਸਣ 'ਤੇ ਦੋਵੇਂ ਬੈਠ ਗਏ। ਹਾਂਜੀ,
ਦੇਖ ਪਰਸ ਪਰ ਹਰਖਤ ਸੋ,
ਇੱਕ ਦੂਜੀ ਨੂੰ ਵੇਖ ਕੇ ਖੁਸ਼ ਹੋਏ। ਚੰਦੂ ਨੂੰ ਖੁਸ਼ੀ ਸੀ ਵੀ ਗੁਰੂ ਅਰਜਨ ਦੇਵ ਦਾ ਭਰਾ ਹੈ, ਉਹਨਾਂ ਦਾ ਵੱਡਾ ਦੁਸ਼ਮਣ ਵੀ ਹੈ, ਅਤੇ ਅੱਜ ਮੇਰੇ ਨਾਲ ਰਲ ਗਿਆ, ਬੜੀ ਵੱਡੀ ਪ੍ਰਾਪਤੀ, ਮੈਂ ਆਪਣੇ ਦੁਸ਼ਮਣ ਤੋਂ ਬਦਲਾ ਲਵਾਂ। ਪਿਰਥੀ ਨੂੰ ਇਹ ਸੀ ਵੀ ਦੀਵਾਨ ਚੰਦੂ ਦੀ ਗੁਰੂ ਅਰਜਨ ਦੇਵ ਨਾਲ ਬੜੀ ਵਿਗੜ ਗਈ ਹੈ, ਅਤੇ ਮੈਂ ਇਹਦੇ ਰਾਹੀਂ ਗੁਰਤਾ ਗੱਦੀ ਹਾਸਲ ਕਰ ਲਵਾਂਗਾ। ਦੋਵੇਂ ਇਕੱਠੇ ਹੋ ਗਏ। ਹਾਂਜੀ,
ਪ੍ਰਥਮ ਪ੍ਰਿਥੀਐ ਪ੍ਰਿਥਕ ਕਰਨ ਕੀ,
ਪਹਿਲੀ ਗੱਲ ਪਿਰਥੀ ਚੰਦ ਨੇ ਛੇੜੀ ਹੈ ਆਪਣੇ ਆਪ ਨੂੰ ਵੱਖਰਾ ਕਰਨ ਦੀ। ਹਾਂਜੀ,
ਕਹੀ ਬਾਰਤਾ ਜਥਾ ਗੁਰਨ ਕੀ,
ਜੋ ਗੁਰੂ ਘਰ ਦੀ ਪਿਛਲੀ ਗੱਲ ਸੀ ਸਾਰੀ, ਗੁਰੂ ਨਾਨਕ ਦੇਵ ਜੀ ਬਾਰੇ ਦੱਸਿਆ, ਫਿਰ ਗੁਰੂ ਅੰਗਦ ਦੇਵ ਜੀ ਬਾਰੇ, ਫਿਰ ਗੁਰੂ ਅਮਰਦਾਸ ਜੀ ਬਾਰੇ, ਫਿਰ ਗੁਰੂ ਰਾਮਦਾਸ ਜੀ ਬਾਰੇ ਆਪਣਾ ਸਾਰਾ ਇਤਿਹਾਸ ਸੁਣਾਇਆ ਪਿਰਥੀਏ ਨੇ ਪਿਛਲਾ। ਹਾਂਜੀ,
ਮੈਂ ਜੇਸ਼ਠ ਸੁਤ ਬੈਠੋ ਰਹਿਓ,
ਫਿਰ ਗੁਰੂ ਰਾਮਦਾਸ 'ਤੇ ਜਦੋਂ ਗੱਲ ਆਈ, ਕਹਿਣ ਲੱਗਾ ਜੀ ਦੇਖੋ, ਪੀੜ੍ਹੀ ਦਰ ਪੀੜ੍ਹੀ ਸਾਡੇ ਵੱਡਿਆਂ ਦਾ ਬੜਾ ਪ੍ਰਤਾਪ ਸੀ, ਮੇਰੇ ਪਿਤਾ ਗੁਰੂ ਰਾਮਦਾਸ ਦੀ ਵੀ ਬੜੀ ਵੱਡੀ ਮਹਿਮਾ ਸੀ, ਪਰ ਅਫਸੋਸ ਹੋਇਆ ਮੇਰੇ ਨਾਲ ਧੋਖਾ ਹੋ ਗਿਆ, ਮੈਂ ਵੱਡਾ ਪੁੱਤਰ ਬੈਠਾ ਰਹਿ ਗਿਆ, ਮੇਰਾ ਛੋਟਾ ਭਾਈ ਗੁਰੂ ਬਣ ਕੇ ਬਹਿ ਗਿਆ। ਹਾਂਜੀ,
ਬਲ ਥਲ ਤੇ ਗੁਰ ਤਾ ਪਦ ਲਹਿਓ,
ਉਸ ਨੇ ਬਲ ਛਲ ਕਰਕੇ ਮੇਰੇ ਪਿਤਾ ਨੂੰ ਭੁਲੇਖੇ ਜਪਾ ਗਿਆ। ਇੱਕ ਪਾਸੇ ਕਹਿੰਦਾ ਵੀ ਗੁਰੂ ਰਾਮਦਾਸ ਪਾਤਸ਼ਾਹ ਬੜੇ ਮਹਾਂਪੁਰਸ਼ ਸੀ, ਬੜੇ ਸਰਪੱਗ ਸੀ, ਬੜੇ ਅੰਤਰਜਾਮੀ ਸੀ, ਦੂਜੇ ਪਾਸੇ ਕਹਿੰਦਾ ਵੀ ਉਹਨਾਂ ਨੂੰ ਬਲ ਛਲ ਵਿੱਚ। ਇਹ ਸਾਧ ਸੰਗਤ ਜੀ ਨਿਸ਼ਚੇ ਤੋਂ ਡੋਲੇ ਹੋਏ ਬੰਦਿਆਂ ਦੀਆਂ ਗੱਲਾਂ ਨੇ, ਸਲਾਮ ਜਵਾਬ ਦੋਵੇਂ ਕਰੇ ਬੁੱਢੋਂ ਕੁੱਥਾ ਜਾਏ। ਗੁਰੂ ਨੂੰ ਅੰਤਰਜਾਮੀ ਵੀ ਕਹਿਣਾ ਅਤੇ ਗੁਰੂ ਨੂੰ ਭੁਲੱਕੜ ਵੀ ਕਹਿਣਾ, ਜੇ ਗੁਰੂ ਅੰਤਰਜਾਮੀ ਹੈ ਤਾਂ ਫਿਰ ਉਹ ਅੰਤਰਜਾਮੀ ਹੀ ਹੈ, ਫਿਰ ਉਹ ਭੁਲੱਕੜ ਨਹੀਂ, ਅਤੇ ਜੇ ਭੁਲੱਕੜ ਹੈ ਤਾਂ ਫਿਰ ਉਹ ਅੰਤਰਜਾਮੀ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਰਾਮਦਾਸ ਦੀ ਵੱਡੀ ਵਡਿਆਈ ਕਰਨ ਤੋਂ ਬਾਅਦ ਫਿਰ ਕਹਿੰਦਾ ਕਿ ਮੇਰੇ ਛੋਟੇ ਭਾਈ ਨੇ ਪਤਾ ਨਹੀਂ ਉਹਨਾਂ ਦੇ ਦਿਮਾਗ 'ਚ ਕੀ ਧੂੜਿਆ ਕਿ ਗੁਰੂ ਰਾਮਦਾਸ ਕੋਲੋਂ ਗੁਰਿਆਈ ਲੈ ਕੇ ਛੋਟਾ ਭਾਈ ਗੁਰੂ ਬਣ ਗਿਆ ਅਤੇ ਮੈਂ ਖਾਲੀ ਰਹਿ ਗਿਆ। ਹਾਂਜੀ,
ਉੱਤੇ ਨਾਨਕੇ ਗੋਇੰਦਵਾਲ,
ਸਾਡੇ ਨਾਨਕੇ ਗੋਇੰਦਵਾਲ ਰਹਿੰਦੇ ਸੀ, ਉੱਥੇ ਹੀ ਸਾਡਾ ਜ਼ਿਆਦਾਤਰ ਜਨਮ ਵੀ ਮੇਰਾ ਉੱਥੇ ਹੋਇਆ, ਮੇਰੇ ਭਰਾਈਆਂ ਦਾ ਵੀ ਉੱਥੇ ਜਨਮ ਹੋਇਆ। ਨਾਨਕੇ ਪਿੰਡ ਹੀ ਅਸੀਂ ਰਹੇ ਹਾਂ ਗੋਇੰਦਵਾਲ। ਹਾਂਜੀ,
ਤਿੰਨ ਕੋ ਪੱਖੀ ਕੀਨ ਵਿਸਾਲ,
ਤੇ ਮੇਰੇ ਛੋਟੇ ਭਰਾ ਨੇ ਨਾਨਕਿਆਂ ਨੂੰ ਵੀ ਆਪਣੇ ਪੱਖੀ ਕਰ ਲਿਆ, ਮੇਰੇ ਮਾਮੇ ਵੀ ਮੇਰੇ ਛੋਟੇ ਭਾਈ ਦੀ ਬੋਲੀ ਬੋਲਣ ਲੱਗ ਪਏ। ਹਾਂਜੀ,
ਇੱਕ ਭੱਲਾ ਤਹਿ ਤੇ ਗੁਰਦਾਸ,
ਸਭ ਤੋਂ ਵੱਡਾ ਸਾਡਾ ਇੱਕ ਮਤਰਿਆ ਮਾਮਾ ਹੈ, ਉਹ ਬਹੁਤ ਹੀ ਭੈੜਾ ਬੰਦਾ ਹੈ, ਉਹਦਾ ਨਾਮ ਹੈ ਭਾਈ ਗੁਰਦਾਸ। ਉਹ ਅਰਜਨ ਦਾ ਬੜਾ ਪੱਕਾ ਪੱਖੀ ਹੈ, ਸਾਰੀ ਗੱਲ ਉਹਨੇ ਵਿਗਾੜੀ ਹੈ, ਉਸਨੇ ਮੇਰੀ ਕੋਈ ਗੱਲ ਚੱਲਣ ਹੀ ਨਹੀਂ ਦਿੱਤੀ। ਹਾਂਜੀ,
ਸੋ ਲੈ ਲੈ ਸੰਗਤ ਤਿਸ ਪਾਸ,
ਉਸ ਭਾਈ ਗੁਰਦਾਸ ਭੱਲੇ ਨੇ, ਹੈ ਤਾਂ ਸਾਡਾ ਮਾਮਾ, ਮੇਰਾ ਵੀ ਮਾਮਾ ਅਤੇ ਮੇਰੀ ਮਾਂ ਦੇ ਚਾਚੇ ਦਾ ਪੁੱਤ ਹੈ, ਨਾਨੇ ਦਾ ਭਤੀਜਾ ਹੈ ਗੁਰੂ ਅਮਰਦਾਸ ਦਾ, ਉਹ ਪਰ ਉਹ ਪੱਖੀ ਛੋਟੇ ਦਾ ਹੈ। ਸਾਰੀ ਸੰਗਤ ਨੂੰ ਲਿਆ ਲਿਆ ਕੇ ਉਹ ਗੁਰੂ ਅਰਜਨ ਦੇਵ ਦੇ ਮੱਥਾ ਟਿਕਾਉਂਦਾ, ਮੇਰੇ ਵੱਲ ਸੰਗਤ ਨੂੰ ਲੈ ਕੇ ਨਹੀਂ ਆਉਂਦਾ, ਬਲਕਿ ਮੇਰੀ ਤੇ ਨਿੰਦਾ ਕਰਦਾ। ਭਾਈ ਗੁਰਦਾਸ ਜੀ ਨਿੰਦਾ ਨਹੀਂ ਸੀ ਕਰਦੇ, ਭਾਈ ਗੁਰਦਾਸ ਜੀ ਪਿਰਥੀ ਨੂੰ ਸਮਝਾਉਣ ਗਏ ਸੀ, ਗੁਰੂ ਅਰਜਨ ਦੇਵ ਜੀ ਨੇ ਭੇਜਿਆ ਸੀ ਵੀ ਭਾਈ ਸਾਹਿਬ ਤੁਸੀਂ ਜਾਓ ਅਤੇ ਜਾ ਕੇ ਉਹਨੂੰ ਸਮਝਾਓ ਵੀ ਗੁਰੂ ਘਰ 'ਚ ਰਲ ਮਿਲ ਕੇ ਰਹੀਏ, ਉਹ ਵੱਡਾ ਹੈ, ਅਸੀਂ ਉਹਦਾ ਸਤਿਕਾਰ ਕਰਦੇ ਹਾਂ, ਠੀਕ ਹੈ, ਸਾਨੂੰ ਗੁਰੂ ਰਾਮਦਾਸ ਪਿਤਾ ਜੀ ਨੇ ਗੁਰਿਆਈ ਦਿੱਤੀ, ਪਰ ਚਾਬੀਆਂ ਤਾਂ ਸਾਰੀਆਂ ਉਹਦੇ ਹੱਥ ਹੀ ਨੇ, ਗੁਰੂ ਘਰ ਦਾ ਕਰਤਾ ਧਰਤਾ ਉਹੀ ਹੈ, ਉਹਨੂੰ ਸਮਝਾਓ ਇਹ ਗੱਲ, ਉਹਦੇ ਦਿਮਾਗ 'ਚ ਬਿਠਾਓ। ਭਾਈ ਗੁਰਦਾਸ ਜੀ ਗਏ ਸਮਝਾਉਣ, ਬਹੁਤ ਸਮਝਾਇਆ, ਪਿਰਥੀ ਚੰਦ ਪੈਰੀਂ ਪਾਣੀ ਨਹੀਂ ਪੈਣ ਦਿੱਤਾ, ਅਤੇ ਭਾਈ ਗੁਰਦਾਸ ਜੀ ਨੂੰ ਮਾੜਾ ਚੰਗਾ ਬੋਲ ਕੇ ਪਾਣੀ ਵੀ ਨਹੀਂ ਪੁੱਛਿਆ ਵੀ ਜਲ ਪਾਣੀ ਛੱਕ ਲਓ, ਪ੍ਰਸ਼ਾਦਾ ਛੱਕ ਲਓ। ਹੇਰ ਪਿੰਡ ਉਹਦੇ ਸਹੁਰਿਆਂ ਦਾ ਪਿੰਡ, ਉੱਥੋਂ ਭਾਈ ਸਾਹਿਬ ਨੂੰ ਵਾਪਸ ਤੋਰਤਾ। ਰਸਤੇ 'ਚ ਫਿਰ ਭਾਈ ਗੁਰਦਾਸ ਜੀ ਵਾਰ ਲਿਖ ਦਿੱਤੀ, ਕਹਿੰਦੇ ਕਵੀਆਂ ਨਾਲ ਛੇੜਖਾਨੀ ਨਹੀਂ ਕਰਨੀ ਚਾਹੀਦੀ, ਕਵੀ ਜਦੋਂ ਆਪਣੀ ਆਈ 'ਤੇ ਆਉਂਦੇ ਆ ਫਿਰ ਪੀੜ੍ਹੀਆਂ ਪੁਣ ਦਿੰਦੇ ਆ। ਭਾਈ ਗੁਰਦਾਸ ਜੀ ਨੇ 36ਵੀਂ ਵਾਰ ਪਿਰਥੀਏ ਬਾਰੇ ਲਿਖ ਦਿੱਤੀ, ਉਹਦੇ 'ਚ ਉਹਨਾਂ ਨੇ ਲਿਖ ਦਿੱਤਾ, ਮੂੰਹ ਕਾਲੇ ਮੀਣਿਆਂ ਤੁਧ ਜੰਮਪੁਰ ਜਾਣਾ। ਇਹ ਬਚਨ ਭਾਈ ਗੁਰਦਾਸ ਜੀ ਦੀ ਵਾਰਾਂ 'ਚ ਬੜੇ ਕਰੜੇ ਬਚਨ ਪਿਰਥੀਏ ਵਾਸਤੇ ਆਏ। ਤਾਂ ਪਿਰਥੀਆ ਹੁਣ ਇਸ ਗੱਲ ਨੂੰ ਲੈ ਕੇ ਕਹਿ ਰਿਹਾ ਕਿ ਭਾਈ ਗੁਰਦਾਸ ਨੇ ਮੇਰੇ ਨਾਲ ਬੜਾ ਵੈਰ ਕੀਤਾ, ਗੁਰੂ ਦੀ ਸੰਗਤ ਸਾਰੀ ਉਹ ਅਰਜਨ ਦੇ ਪੈਰੀਂ ਪਾਤੀ, ਅਤੇ ਮੈਨੂੰ ਵੱਡੇ ਭਰਾ ਨੂੰ ਗੁਰਤਾ ਗੱਦੀਓਂ ਵਾਂਝਾ ਕਰਕੇ ਰੱਖ ਦਿੱਤਾ। ਹਾਂਜੀ,
ਕਰੇ ਮਿਲਾਵਨ ਧਨ ਅਰ ਪਾਵੈ,
ਭਾਈ ਗੁਰਦਾਸ ਸੰਗਤਾਂ ਨੂੰ ਪ੍ਰੇਰ ਕੇ ਲਿਆਉਂਦਾ। ਗੱਲ ਇਉਂ ਹੋਈ ਸੀ ਕਿ ਭਾਈ ਗੁਰਦਾਸ ਜੀ ਪਹਿਲੀ ਵਾਰ ਜਦੋਂ ਅੰਮ੍ਰਿਤਸਰ ਆਏ ਨਾ, ਉਦੋਂ ਮਾਤਾ ਬੀਬੀ ਭਾਨੀ ਜਿਉਂਦੀ ਸੀ, ਬੀਬੀ ਭਾਨੀ ਭਾਈ ਗੁਰਦਾਸ ਦੀ ਭੈਣ ਲੱਗਦੀ ਸੀ, ਗੁਰੂ ਰਾਮਦਾਸ ਜੋਤੀ ਜੋਤ ਸਮਾ ਚੁੱਕੇ ਸਨ, ਗੁਰਤਾ ਗੱਦੀ ਗੁਰੂ ਅਰਜਨ ਦੇਵ ਜੀ ਕੋਲ ਨਵੀਂ ਆਈ ਸੀ। ਲੰਗਰ ਪ੍ਰਸ਼ਾਦਾ ਜਿਹੜਾ ਸੀ ਨਾ, ਗੁਰੂ ਕਾ ਮਸਤਾਨਾ ਚੱਲਦਾ ਸੀ, ਜਿੰਨੀ ਸੰਗਤ ਮਾਇਆ ਚੜ੍ਹਾਉਂਦੀ ਸੀ ਗੋਲਕ ਵਿੱਚ, ਉਹ ਗੋਲਕ ਸਾਰੀ ਪਿਰਥੀ ਚੰਦ ਲੈ ਜਾਂਦਾ ਸੀ ਸਾਂਭ ਕੇ, ਜਿੰਨੀ ਮਾਇਆ ਆਉਣੀ ਉਹਨੇ ਚੱਕ ਲੈਣੀ, ਲੰਗਰ ਛਕਣ ਨੂੰ ਗੁਰੂ ਅਰਜਨ ਦੇਵ ਕੋਲ ਭੇਜ ਦੇਣਾ, ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਰੁੱਖੀ ਮਿਸੀ ਜਿਹੋ ਜਿਹੇ ਪ੍ਰਸ਼ਾਦਾ ਹੋਣਾ, ਆਪ ਵੀ ਛਕਣਾ ਸੰਗਤ ਨੂੰ ਛਕਣਾ। ਜਿਸ ਦਿਨ ਭਾਈ ਗੁਰਦਾਸ ਜੀ ਆਏ, ਉਸ ਦਿਨ ਬੀਬੀ ਭਾਨੀ ਪ੍ਰਸ਼ਾਦਾ ਬਣਾਇਆ, ਭਾਈ ਗੁਰਦਾਸ ਨੂੰ ਛਕਾਇਆ, ਉਹ ਪ੍ਰਸ਼ਾਦਾ ਮੱਕੀ ਛੋਲਿਆਂ ਦਾ ਅਤੇ ਕਣਕ ਦੀ ਬੇਰੜ ਰੋਟੀ ਦਾ ਸੀ, ਅਤੇ ਉੱਤੇ ਲੂਣ ਰੱਖਿਆ ਹੋਇਆ ਸੀ ਅਚਾਰ ਦੇ ਨਾਲ, ਲੂਣ ਦੇ ਨਾਲ ਭਾਈ ਗੁਰਦਾਸ ਨੇ ਰੋਟੀ ਖਾਧੀ। ਭਾਈ ਗੁਰਦਾਸ ਪੁੱਛਦੇ, ਭੈਣਾਂ ਦੇ ਘਰ ਜਦੋਂ ਭਰਾ ਆਉਂਦੇ ਨੇ ਤਾਂ ਭੈਣਾਂ ਨੂੰ ਬੜਾ ਚਾਅ ਚੜ੍ਹ ਜਾਂਦਾ ਹੈ, ਅਤੇ ਉਹ ਆਪਣੇ ਭਰਾਵਾਂ ਵਾਸਤੇ ਖੀਰ, ਕੜਾਹ, ਸਬਜ਼ੀ, ਦਾਲ, ਪੂੜੀਆਂ ਵਧੀਆ ਬਣਾਉਂਦੀ। ਮੇਰਾ ਵੀਰ ਆਇਆ, ਮੈਂ ਤੈਨੂੰ ਮਿਲਣ ਆਇਆ, ਅਤੇ ਤੂੰ ਰੋਟੀ ਮੈਨੂੰ ਛੋਲਿਆਂ ਦੀ ਉਹ ਵੀ ਲੂਣ ਦੇ ਨਾਲ ਖਵਾਤੀ ਹੈ, ਕੀ ਗੱਲ? ਭਾਈ ਗੁਰਦਾਸ ਦੀ ਗੱਲ ਸੁਣ ਕੇ ਬੀਬੀ ਭਾਨੀ ਕਹਿਣ ਲੱਗੀ, ਵੀਰ ਕਈ ਵਾਰੀ ਤਾਂ ਇਹ ਵੀ ਨਹੀਂ ਮਿਲਦੀ, ਅਸੀਂ ਇਸ ਤੋਂ ਬਿਨਾਂ ਪਾਣੀ ਪੀ ਕੇ ਸੌਂਦੇ ਹਾਂ। ਉਹਨੇ ਕੀ ਗੱਲ ਹੋ ਗਈ? ਕਹਿੰਦੇ ਇਹੀ ਗੱਲ ਹੈ, ਜਿੰਨੀ ਆਮਦਨ ਗੁਰੂ ਘਰ ਦੀ ਸਾਰੀ ਪਿਰਥੀ ਆਸਾਮ ਦਾ ਸੰਗਤ ਨੂੰ ਸਾਡੇ ਕੋਲ ਭੇਜ ਦਿੰਦਾ, ਅਸੀਂ ਕੀ ਕਰੀਏ? ਰੁੱਖਾ ਮਿੱਸਾ ਪ੍ਰਸ਼ਾਦਾ ਜਿਹੋ ਜਾਂਦਾ ਸੀ ਛਕਦੇ ਹਾਂ, ਸੰਗਤ ਨੂੰ ਵੀ ਉਹ ਛਕਾਉਂਦੇ। ਭਾਈ ਗੁਰਦਾਸ ਠਹਿਰ ਗਿਆ, ਚਲੇ ਜਾਣਾ ਸੀ ਵਾਪਸ, ਨਹੀਂ ਗਿਆ। ਭਾਈ ਗੁਰਦਾਸ ਜੀ ਹੋਰਾਂ ਨੇ ਜਿਹੜਾ ਲਾਹੌਰ ਤੋਂ ਅੰਮ੍ਰਿਤਸਰ ਨੂੰ ਰੋਡ ਆਉਂਦਾ ਸੀ ਨਾ, ਉਹਦੇ ਉੱਤੇ 5 ਮੀਲ ਪਰੇ ਜਾ ਕੇ ਇੱਕ ਦਰਖਤ ਟਾਹਲੀ ਦੇ ਥੱਲੇ ਇੱਕ ਥੜਾ ਜਿਹਾ ਬਣਾਇਆ, ਉੱਤੇ ਚਿੱਟੀ ਚਾਦਰ ਪਾ ਲਈ, ਪੂਜਾ ਦਾ ਜਿਵੇਂ ਸਥਾਨ ਬਣਾ ਲਿਆ। ਲਾਗੇ ਪੰਜ ਸੱਤ ਘੜੇ ਪਾਣੀ ਦੇ ਰੱਖ ਲਏ, ਆਉਂਦੀ ਸੰਗਤ ਨੂੰ ਪਾਣੀ ਪਿਆਉਣਾ ਅਤੇ ਕਹਿਣਾ ਸਾਧ ਸੰਗਤ ਜੀ ਬਹਿ ਜਾਓ। ਸੰਗਤ ਨੇ ਬਹਿ ਜਾਣਾ। ਭਾਈ ਗੁਰਦਾਸ ਨੇ ਆਖਣਾ, ਦੇਖੋ ਸਾਧ ਸੰਗਤ ਜੀ, ਅਸਲ ਗੁਰੂ ਗੁਰੂ ਅਰਜਨ ਦੇਵ ਜੀ ਹਨ, ਪ੍ਰਿਥੀ ਚੰਦ ਨੂੰ ਗੁਰਤਾ ਨਹੀਂ ਮਿਲੀ। ਗੁਰੂ ਅਰਜਨ ਦੇਵ ਜੀ ਅਤੇ ਗੁਰੂ ਰਾਮਦਾਸ ਦੀ ਖੁਸ਼ੀ ਹੈ। ਆਹ ਜਿਹੜੀ ਭੇਟਾ ਤੁਸੀਂ ਗੁਰੂ ਵਾਸਤੇ ਲੈ ਕੇ ਆਇਓ, ਇੱਥੇ ਚੜ੍ਹਾ ਦਿਓ, ਅੰਮ੍ਰਿਤਸਰ ਨਹੀਂ ਲੈ ਕੇ ਜਾਣੀ, ਕਿਉਂਕਿ ਉੱਥੇ ਤੁਹਾਡੇ ਕੋਲੋਂ ਪਿਰਥੀਏ ਖੋਹ ਲੈਣੀ ਹੈ ਅਤੇ ਗੁਰੂ ਦਾ ਲੰਗਰ ਮਸਤਾਨਾ ਹੁੰਦਾ ਹੈ। ਇੱਥੇ ਭੇਟਾ ਰੱਖੋ, ਇਹ ਗੁਰੂ ਦੇ ਲੰਗਰ 'ਚ ਆਟਾ ਦਾਲ ਰਸਤ ਅਸੀਂ ਪਹੁੰਚਾਵਾਂਗੇ। ਭਾਈ ਗੁਰਦਾਸ ਉੱਥੇ ਕਈ ਮਹੀਨੇ ਪ੍ਰਚਾਰ ਕਰਦੇ ਰਹੇ, ਜਿੰਨੀ ਮਾਇਆ ਆਉਂਦੀ ਰਹੀ ਸਾਰੀ ਭਾਈ ਸਾਹਿਬ ਉਹ ਥੜੇ 'ਤੇ ਰਖਾ ਲੈਂਦੇ ਰਹੇ, ਰਾਸ਼ਨ ਪਾਣੀ ਲਿਆ ਕੇ ਲੰਗਰ ਬਣਾਉਂਦੇ ਰਹੇ। ਫਿਰ ਰੌਣਕ ਪ੍ਰਿਥੀ ਚੰਦ ਨੂੰ ਇਸ ਗੱਲ ਦੀ ਬੜੀ ਖਿੱਚ ਚੜ੍ਹੀ ਵੀ ਭੇਟਾ ਸਾਰੀ ਮੇਰੇ ਹੱਥ ਆਉਂਦੀ ਸੀ, ਭਾਈ ਗੁਰਦਾਸ ਨੇ ਸਾਰਾ ਕੁਝ ਹੀ ਕੰਮ ਮੇਰਾ ਵਿਗਾੜ ਦਿੱਤਾ। ਉਸ ਕਰਕੇ ਉਹ ਕਹਿ ਰਿਹਾ ਚੰਦੂ ਨੂੰ ਕਿ ਇੱਕ ਭਾਈ ਗੁਰਦਾਸ ਕਰਕੇ ਸਾਡਾ ਮਾਮਾ ਲੱਗਦਾ, ਮੇਰਾ ਦੁਸ਼ਮਣ ਹੈ ਬੜਾ, ਉਹਨੇ ਮੇਰਾ ਬੜਾ ਕੰਮ ਵਿਗਾੜਿਆ ਹੈ। ਹਾਂਜੀ,
ਕਹਿ ਕਹਿ ਮਹਿਮਾ ਅਧਿਕ ਵਧਾਵਾ।
ਉਹ ਗੁਰੂ ਅਰਜਨ ਦੇਵ ਦੀ ਬੜੀ ਮਹਿਮਾ ਆਪਣੀਆਂ ਵਾਰਾਂ 'ਚ ਗਾਉਂਦਾ ਹੈ ਅਤੇ ਮੇਰੀ ਬੜੀ ਨਿੰਦਾ ਕਰਦਾ ਹੈ। ਹਾਂਜੀ,
ਦੇਸ਼ ਵਿਦੇਸ਼ ਨੇ ਮਹਿ ਪ੍ਰਗਟਾਇਓ।
ਉਹਨੇ ਦੇਸ਼ਾਂ ਵਿਦੇਸ਼ਾਂ ਵਿੱਚ ਸਭ ਥਾਂ 'ਤੇ ਭਾਈ ਗੁਰੂ ਅਰਜਨ ਦੇਵ ਦਾ ਨਾਂ ਰੋਸ਼ਨ ਕਰ ਦਿੱਤਾ ਅਤੇ ਮੇਰਾ ਨਾਂ ਭੰਡ ਕੇ ਰੱਖ ਦਿੱਤਾ। ਹਾਂਜੀ,
ਧਨੀ ਹੋਏ ਕਰ ਗਰਬ ਵਡਾਇਓ।
ਗੁਰੂ ਅਰਜਨ ਦੇਵ ਕੋਲ ਲੱਖਾਂ ਰੁਪਈਏ ਦਾ ਚੜਾਵਾ ਹੈ, ਬੜੇ ਬੜੇ ਵੱਡੇ ਡੇਰੇ ਹਨ, ਬੜੇ ਵੱਡੇ ਸਰੋਵਰ ਹਨ, ਬੜੇ ਵੱਡੇ ਕਾਰੋਬਾਰ ਹਨ ਗੁਰੂ ਘਰ ਦੇ, ਬੜਾ ਪੈਸਾ ਉਹਨਾਂ ਕੋਲ ਹੈ। ਉਹ ਹੰਕਾਰੀ ਹੋ ਗਏ ਨੇ, ਉਹ ਹੁਣ ਮੈਨੂੰ ਤੇ ਤੁਹਾਨੂੰ ਕੁਝ ਨਹੀਂ ਸਮਝਦੇ। ਹਾਂਜੀ,
ਤੁਹਮਤ ਮੋਹੇ ਤੂਫਾਨ ਕੀ ਲਾਏ।
ਮੇਰੇ ਤੇ ਝੂਠੀ ਤੋਹਮਤਾਂ ਲਾ ਕੇ ਮੈਨੂੰ ਅੰਮ੍ਰਿਤਸਰੋਂ ਕੱਢ ਦਿੱਤਾ। ਹਾਂਜੀ,
ਪਿਤਪੁਰ ਬਸਤ ਹੋਤੇ ਨਿਕਸਾਏ।
ਮੈਂ ਆਪਣੇ ਪਿਓ ਦੀ ਨਗਰੀ ਗੁਰੂ ਰਾਮਦਾਸ ਪਿਤਾ ਦੀ ਨਗਰੀ 'ਚ ਵੱਸਦਾ ਸੀ, ਮੇਰਾ ਉਸ ਨਗਰੀ 'ਚ ਬਰਾਬਰ ਦਾ ਹੱਕ ਸੀ। ਮੇਰੇ ਤੇ ਝੂਠੀ ਤੋਹਮਤ ਲਾ ਕੇ ਕਿ ਮੈਂ ਉਹਦੇ ਬੱਚੇ ਨੂੰ ਜ਼ਹਿਰ ਦੇਣ ਲੱਗਾ, ਇਹ ਝੂਠੀ ਤੋਹਮਤ ਲਾ ਕੇ ਮੈਨੂੰ ਕੱਢ ਦਿੱਤਾ ਉੱਥੋਂ। ਹਾਂਜੀ,
ਸੁਲਹੀ ਹੋ ਤੋ ਸਹਾਇਕ ਮੇਰਾ।
ਤੇ ਦੀਵਾਨ ਜੀ ਸੁਲਹੀ ਖਾਨ ਮੇਰਾ ਮਿੱਤਰ ਸੀ, ਮੇਰੀ ਸਹਾਇਤਾ ਕਰਦਾ ਸੀ। ਹਾਂਜੀ,
ਮਰਿਓ ਅਚਾਨਕ ਦੁਖਤ ਬਡੇਰਾ।
ਉਹ ਵਿਚਾਰਾ ਅਚਾਨਕ ਮਰ ਗਿਆ, ਮੇਰੇ ਪਿੰਡ ਹੀ ਆਇਆ ਸੀ, ਮੈਨੂੰ ਮਿਲਣ ਮੇਰੇ ਕੰਮ ਲਈ ਆਇਆ ਸੀ, ਤੁਹਾਡੇ ਕੋਲੋਂ ਗਿਆ ਸੀ, ਉਹ ਭੱਠੇ 'ਚ ਸੜ ਕੇ ਮਰ ਗਿਆ। ਇਹਦਾ ਮੈਨੂੰ ਬਹੁਤ ਵੱਡਾ ਸਦਮਾ ਲੱਗਾ, ਬਹੁਤ ਵੱਡਾ ਦੁੱਖ ਲੱਗਾ। ਹੁਣ ਦੀਵਾਨ ਜੀ ਮੈਨੂੰ ਸਿਰਫ ਤੇ ਸਿਰਫ ਤੁਹਾਡਾ ਹੀ ਆਸਰਾ ਹੈ। ਦੇਖੋ ਸਾਧ ਸਿੰਘ ਜੀ, ਇੱਕ ਪਾਸੇ ਆਪਣੇ ਆਪ ਨੂੰ ਗੁਰੂ ਘੁਆ ਰਿਹਾ, ਇੱਕ ਦੁਨਿਆਵੀ ਬੰਦਿਆਂ ਦਾ ਆਸਰਾ ਭਾਲ ਰਿਹਾ, ਇੱਕ ਪਾਸੇ ਗੁਰੂ ਅਰਜਨ ਦੇਵ ਜੀ ਹਨ, ਐਡੀਆਂ ਵੱਡੀਆਂ ਮੁਸੀਬਤਾਂ ਆ ਰਹੀਆਂ ਨੇ, ਇੱਕ ਅਕਾਲ ਪੁਰਖ ਦਾ ਆਸਰਾ ਭਾਲ ਰਹੇ ਨੇ। ਮਹਾਂਪੁਰਸ਼ਾਂ ਵਿੱਚ ਅਤੇ ਸੰਸਾਰੀ ਬੰਦਿਆਂ 'ਚ ਇਹ ਫਰਕ ਹੁੰਦਾ ਹੈ, ਸੰਸਾਰੀ ਬੰਦੇ ਸੰਸਾਰੀਆਂ ਦੇ ਮਗਰ ਫਿਰਦੇ ਹਨ, ਉਹਨਾਂ ਦੀਆਂ ਸਪੋਰਟਾਂ ਨਾਲ ਜਿਉਂਦੇ ਹਨ। ਜਿਹੜੇ ਰੱਬ ਦੇ ਬੰਦੇ ਹਨ ਉਹ ਰੱਬੀ ਰੰਗਾਂ ਵਿੱਚ ਰਹਿੰਦੇ ਹਨ, ਰੱਬ ਦੇ ਭਰੋਸੇ 'ਤੇ ਰਹਿੰਦੇ ਹਨ। ਇਹ ਪ੍ਰਿਥੀ ਚੰਦ ਕਹਿੰਦਾ, ਦੀਵਾਨ ਜੀ ਮੈਨੂੰ ਹੁਣ ਸਿਰਫ ਤੇ ਸਿਰਫ ਤੇਰਾ ਹੀ ਆਸਰਾ ਹੈ। ਹਾਂਜੀ,
ਬਾਂਹ ਗਹਿ ਕੀ ਲਾਜ ਵਿਚਾਰੋ।
ਇਹ ਚੰਦੂ ਮਲ ਮੇਰੀ ਬਾਂਹ ਫੜ ਲੈ ਅਤੇ ਹੁਣ ਲਾਜ ਰੱਖ ਲੈ ਮੇਰੀ, ਮੈਨੂੰ ਗੁਰਿਆਈ ਦੁਆ ਦੇ, ਮੇਰੇ ਦੁਸ਼ਮਣ ਗੁਰੂ ਅਰਜਨ ਦੇਵ ਨੂੰ ਮਰਵਾ ਦੇ। ਹਾਂਜੀ,
ਸੁੱਤ ਜੁੱਤ ਹਤ ਹੋ ਕੇ ਕੈਦ ਕਰੀ ਜਾ।
ਇਕੱਲੇ ਪਿਓ ਨੂੰ ਨਹੀਂ, ਪੁੱਤਰ ਹਰਗੋਬਿੰਦ ਨੂੰ ਵੀ ਨਾਲ ਹੀ ਕੈਦ ਕਰਨਾ ਪੈਣਾ, ਦੋਵਾਂ ਨੂੰ ਮਾਰਨਾ ਪੈਣਾ ਤਾਂ ਗੱਲ ਬਣਨੀ ਹੈ। ਹਾਂਜੀ,
ਨਾਤਾ ਫੇਰਨ ਕੋਫਲ ਦੀਜਾ।
ਜਿਹੜਾ ਮੇਰਾ ਰਿਸ਼ਤਾ, ਮੇਰੀ ਤੁਹਾਡੀ ਰਿਸ਼ਤੀ, ਤੁਹਾਡੀ ਬੇਟੀ ਦਾ ਰਿਸ਼ਤਾ ਮੋੜਿਆ ਹੈ, ਉਹਦਾ ਵੀ ਉਹਨੂੰ ਫਲ ਮਿਲ ਜਾਵੇ ਅਤੇ ਮੇਰਾ ਵੀ ਕੰਮ ਬਣ ਜਾਵੇ, ਆਪਾਂ ਦੋਵੇਂ ਇਕੱਠੇ ਹਾਂ। ਇੱਦਾਂ ਇਹਨਾਂ ਨੇ ਬਹਿ ਕੇ ਸਲਾਹ ਮਸ਼ਵਰਾ ਕੀਤਾ, ਕੀ ਗੱਲਾਂ ਕਰ ਰਹੇ ਨੇ, ਕੀ ਇਹ ਵਿਉਂਤਾ ਬਣਾ ਰਹੇ ਨੇ ਦੋਵੇਂ ਦੁਸ਼ਟ ਪਾਪੀ ਗੁਰੂ ਅਰਜਨ ਸਾਹਿਬ ਦੇ ਖਿਲਾਫ, ਉਹ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆ ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਹੇ ਮਾਇਆ ਤਾਰ, ਅੰਧਕੂਪ ਮਹਾਂਪਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।